ਸਤ ਨਾਮ ਵਾਹਿਗੁਰੂ, 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 ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਪੁੱਤਰ ਕਲੱਤਰ ਲੋਕ ਗ੍ਰਹਿ ਬਣਤਾ, ਮਾਇਆ ਸਨ ਬੰਦੇਹੀ, ਅੰਤ ਕੀ ਬਾਰ ਕੋ ਖਰਾ ਨਾ ਹੋਸੀ, ਸਭ ਮਿਥਿਆ ਅਸਨੇਹੀ, ਪੁੱਤਰ ਕਲੱਤਰ ਲੋਕ ਗ੍ਰਹਿ ਬਣਤਾ, ਮਾਇਆ ਸਨ ਬੰਦੇਹੀ, ਅੰਤ ਕੀ ਬਾਰ ਕੋ ਖਰਾ ਨਾ ਹੋਸੀ, ਸਭ ਮਿਥਿਆ ਅਸਨੇਹੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੀ ਬਖਸ਼ਿਸ਼ਾਂ ਭਰੀ ਗੋਦ ਵਿੱਚ ਪਿਆਰ ਸਤਿਕਾਰ ਸਹਿਤ ਸੱਜ ਬੈਠੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਸਿੱਖੀ ਦੇ ਮਹਾਨ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਸਤਿਗੁਰਾਂ ਨੇ ਫਰਮਾਨ ਬਖਸ਼ਿਸ਼ ਕੀਤਾ। ਬੜੀ ਪ੍ਰੀਤ ਨਾਲ, ਬੜੀ ਇਕਾਗਰਤਾ ਦੇ ਨਾਲ, ਬੜੀ ਉਤਸੁਕਤਾ ਦੇ ਨਾਲ ਸੰਸਾਰ ਭਰ ਦੇ ਗੁਰਸਿੱਖ ਗੁਰੂ ਕੇ ਆਦੇਸ਼ ਨੂੰ ਸਰਵਣ ਕਰਨ ਵਾਸਤੇ ਉਡੀਕ ਲਾਈ ਬੈਠੇ ਹੁੰਦੇ ਆ। ਸੋ ਸਤਿਗੁਰੂ ਜੀ ਨੇ ਅਪਾਰ ਰਹਿਮਤ ਕੀਤੀ ਹੈ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਸੱਚੇ ਪਾਤਸ਼ਾਹ ਦਾ ਅਟਲ ਸਥਿਰ ਹੁਕਮ ਜਾਰੀ ਹੋਇਆ, ਆਪ ਸੁਭਾਗੇ ਸਿੱਖ ਬੜੇ ਪਿਆਰ ਨਾਲ ਸਰਵਣ ਕਰ ਰਹੇ ਹੋ। ਹਜ਼ੂਰ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਰਾਗ ਸੋਰਠ ਦੇ ਅੰਦਰ। ਉਹ ਸਾਧ ਸੰਗਤ, ਇਸ ਪਵਿੱਤਰ ਸ਼ਬਦ ਦੇ ਅੰਦਰ ਗੁਰੂ ਸਾਹਿਬ ਜੀ ਨੇ ਦੋ ਗੱਲਾਂ ਚੇਤੇ ਕਰਵਾਈਆਂ ਕਿ ਜੀਵਨ ਸਥਿਰ ਨਹੀਂ ਹੈ, ਜੀਵਨ ਚਲਾਏਮਾਨ ਹੈ। ਸਾਡਾ ਆਲਾ ਦੁਆਲਾ, ਸਾਡੇ ਸਾਕ ਸੰਬੰਧੀ, ਸਾਡਾ ਕੁਣਬਾ, ਸਾਡਾ ਤਾਣਾ ਬਾਣਾ ਜਿਹਦੇ ਵਿੱਚ ਅਸੀਂ ਸਾਰੇ ਬੱਝੇ ਪਏ ਹਾਂ, ਇਹ ਕੁਝ ਵੀ ਸਥਿਰ ਨਹੀਂ, ਇੱਕ ਵਕਤੀ ਸਾਂਝ ਹੈ। ਹਾਂ, ਇਹ ਅਟਲ ਸੱਚਾਈ ਹੈ ਕਿ ਸੰਸਾਰ ਵਿੱਚ ਜਿਉਂਦਿਆਂ ਅਸੀਂ ਆਪਣੇ ਜੀਵਨ ਦੇ ਕਰਮ ਨਿਭਾਉਣੇ ਹੈ, ਕਰਮਸ਼ੀਲ ਹਾਂ ਅਸੀਂ। ਇਹਨਾਂ ਕਰਮਾਂ ਨੂੰ ਕਰਦਿਆਂ ਜਿਹੜੀ ਫਰਜ਼ਾਂ ਦੀ ਸਾਨੂੰ ਸਾਹਿਬ ਨੇ ਦਾਤ ਦਿੱਤੀ ਹੈ, ਹਰ ਜੀਵਨ ਦੇ ਅੰਦਰ, ਹਰ ਰਿਸ਼ਤੇ ਦੇ ਅੰਦਰ ਆਪੋ ਆਪਣੇ ਫਰਜ਼ ਹਨ। ਕਦੀ ਮਾਪਿਆਂ ਦਾ ਫਰਜ਼ ਸੀ ਕਿ ਉਹਨਾਂ ਨੇ ਸਾਨੂੰ ਪਾਲਿਆ, ਫਿਰ ਕਦੀ ਸੰਤਾਨ ਦਾ ਫਰਜ਼ ਆਉਂਦਾ ਕਿ ਉਹ ਮਾਪਿਆਂ ਦੀ ਸੰਭਾਲ ਕਰਨ। ਪ੍ਰਕਿਰਤੀ ਦਾ ਨਿਯਮ ਟੁੱਟ ਜਾਂਦਾ ਜੇ ਅਸੀਂ ਆਪਣੇ ਫਰਜ਼ਾਂ ਨੂੰ ਪਾਸੇ ਸੁੱਟ ਦਈਏ। ਪਰਮੇਸ਼ਰ ਨੇ ਸਾਨੂੰ ਇਨਸਾਨ ਬਣਾ ਕੇ ਸਾਡੇ ਅੰਦਰ ਕੁਝ ਫਰਜ਼ ਰੱਖੇ ਨੇ। ਮਾਪਿਆਂ ਦੇ ਅੰਦਰ ਫਰਜ਼ ਟਿਕਾਏ ਕਿ ਉਹ ਸੰਤਾਨ ਨੂੰ ਕਿੰਨੇ ਸਨੇਹ ਨਾਲ, ਆਪਣੀ ਜ਼ਿੰਦਗੀ ਨਾਲੋਂ ਜ਼ਿਆਦਾ ਪਿਆਰਾ ਸਮਝ ਕੇ ਪਾਲਦੇ ਆ। ਫਿਰ ਇਸ ਰੀਤ ਦੇ ਅਨੁਸਾਰ ਕਿ ਜਦੋਂ ਕਦੀ ਵਕਤ ਆਏਗਾ, ਇਹੀ ਸੰਤਾਨ ਸਾਡੀ ਜ਼ਿੰਦਗੀ ਦਾ ਸਹਾਰਾ ਬਣੇਗੀ ਅਤੇ ਸਾਨੂੰ ਸੰਭਾਲੇਗੀ। ਉਸੇ ਤਰ੍ਹਾਂ ਜਿਵੇਂ ਬੱਚੇ ਨੂੰ ਮਾਪਿਆਂ ਨੇ ਪਾਲਿਆ ਸੀ, ਉਵੇਂ ਬੱਚੇ ਵੀ ਫਿਰ ਮਾਪਿਆਂ ਦੀ ਸੰਭਾਲ ਕਰਨ। ਅਤੇ ਜੇ ਗੁਰਮੁਖੋ ਅਸੀਂ ਆਪਣੇ ਫਰਜ਼ਾਂ ਤੋਂ ਅਵੇਸਲੇ ਹੋ ਜਾਈਏ, ਇਹ ਸਮਾਜ ਬਿਖਰ ਜਾਏਗਾ। ਇਹ ਰਿਸ਼ਤਿਆਂ ਦੇ ਪਵਿੱਤਰ ਜੇ ਅਹਿਸਾਸ ਜਿਨ੍ਹਾਂ ਵਿੱਚ ਸਾਨੂੰ ਬੰਨਿਆ ਪਰਮੇਸ਼ਰ ਨੇ, ਹੈ ਭਾਵੇਂ ਵਕਤੀ ਨੇ, ਪਰ ਇਹਨਾਂ ਨਾਲ ਜੁੜ ਕੇ ਆਪਣੀ ਝੋਲੀ 'ਚ ਪਏ ਹੋਏ ਫਰਜ਼ਾਂ ਨੂੰ ਅਸੀਂ ਨਿਭਾਉਣਾ ਹੈ। ਅਹਿਸਾਸਾਂ ਕਰਕੇ ਹੀ ਤਾਂ ਅਸੀਂ ਜੁੜੇ ਹੋਏ ਹਾਂ ਸਾਰੇ। ਪਰਮੇਸ਼ਰ ਨੇ ਸਾਡੇ ਅੰਦਰ ਇੱਕ ਆਪਣੀ ਕਲਾ ਵਰਤਾਈ ਅਤੇ ਜਿੱਥੇ ਬਹੁਤ ਕੁਝ ਸਾਡੇ ਅੰਦਰ ਟਿਕਾਇਆ, ਉੱਥੇ ਇਹ ਵੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਕਿਰਪਾ ਵਾਹਿਗੁਰੂ ਜੀ ਨੇ ਕੀਤੀ ਕਿ ਕੁਰਬਾਨ ਕੀਤਾ ਤਿਸੈ ਵਿੱਟੋਂ ਜਿਨ ਮੋਹ ਮਿੱਠਾ ਲਾਇਆ। ਉਹ ਮਿੱਠਾ ਮੋਹ ਲਾਇਆ ਅਤੇ ਇਸ ਪ੍ਰਕਿਰਤੀ ਚੱਲ ਰਹੀ ਹੈ, ਉਹ ਰਿਸ਼ਤਿਆਂ ਦਾ ਪਵਿੱਤਰ ਜਿਹਾ ਅਹਿਸਾਸ, ਖਿਮਾ ਕਰਨਾ, ਅਜੋਕੇ ਦੌਰ ਵਿੱਚ ਉਹ ਰਿਸ਼ਤਿਆਂ ਦੀ ਪਵਿੱਤਰਤਾ ਬੜੀ ਬੁਰੀ ਤਰ੍ਹਾਂ ਦਾਗਦਾਰ ਹੋ ਰਹੀ ਹੈ। ਉਹ ਅਹਿਸਾਸਾਂ ਨੂੰ ਖੋਰਾ ਲੱਗ ਚੁੱਕਿਆ ਅਤੇ ਇਨਸਾਨ ਦਾ ਹਿਰਦਾ ਇੰਨਾ ਪੱਥਰ ਹੋ ਗਿਆ। ਗੁਰੂ ਸਾਹਿਬ ਜੀ ਨੇ ਜਿਹੜੀ ਸਾਨੂੰ ਜੁਗਤ ਦਿੱਤੀ ਸੀ ਕਿ ਗੁਰਪ੍ਰਸਾਦ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਬਹੁਤ ਪਿਆਰੀ ਜੁਗਤੀ ਹੈ ਕਿ ਗੁਰਸਿੱਖ ਨੇ ਮਾਪੇ ਨਹੀਂ ਤਿਆਗਣੇ, ਗੁਰਸਿੱਖ ਨੇ ਸਮਾਜ ਨਹੀਂ ਤਿਆਗਣਾ, ਸੰਸਾਰ ਨਹੀਂ ਤਿਆਗਣਾ, ਬਲਕਿ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ, ਚਿੱਕੜ ਦੇ ਵਿੱਚ ਉੱਗਿਆ ਹੋਇਆ ਕਮਲ ਦਾ ਫੁੱਲ ਜਿਵੇਂ ਨਿਰਲੇਪ ਹੈ, ਜੜ੍ਹਾਂ ਉਹਦੀਆਂ ਚਿੱਕੜ ਵਿੱਚ ਹੀ ਨੇ, ਇਸੇ ਤਰ੍ਹਾਂ ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਇਸ ਕੁਟੰਬ ਵਿੱਚ ਰਹਿੰਦਿਆਂ, ਇਸ ਸਮਾਜ ਵਿੱਚ ਰਹਿੰਦਿਆਂ, ਇਸ ਸੰਸਾਰ ਵਿੱਚ ਰਹਿੰਦਿਆਂ, ਬੱਚਿਆਂ ਦੀ ਪਰਵਰਿਸ਼ ਕਰਦਿਆਂ, ਰਿਸ਼ਤਿਆਂ ਦੇ ਫਰਜ਼ ਨਿਭਾਉਂਦਿਆਂ, ਪਰਮੇਸ਼ਰ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਅੰਜਨ ਮਾਹੇ ਨਿਰੰਜਨ ਰਹਿਣ ਦੀ ਜੁਗਤ ਨੂੰ ਸਿੱਖਣਾ ਸਾਧ ਸੰਗਤ। ਜੇ ਸੱਚ ਪੁੱਛੋ ਤਾਂ ਸਿੱਖੀ ਦਾ ਤਾਪ ਇਹੀ ਹੈ। ਦੁਨੀਆਂ ਦੇ ਉੱਤੇ ਜਦੋਂ ਤਪ ਦਾ ਜ਼ਿਕਰ ਆਉਂਦਾ ਹੈ ਤਾਂ ਸਰੀਰ ਨੂੰ, ਦੇਹੀ ਨੂੰ ਕਸ਼ਟ ਦੇਣਾ ਤਪ ਮੰਨਿਆ ਜਾਂਦਾ। ਬੜੇ ਬੜੇ ਅਜਬ ਤਪ ਸੰਸਾਰ ਨੇ ਕੀਤੇ, ਸਰੀਰ ਸੁੱਕ ਕੇ ਪਿੰਜਰ ਹੋ ਗਏ, ਖੀਣ ਹੋ ਗਏ, ਵਰੇ ਬੀਤ ਗਏ, ਸਰੀਰ ਲੱਕੜ ਦੇ ਮੁੱਢ ਵਰਗੇ ਬਣ ਗਏ। ਪਰ ਗੁਰਮਤ ਦੇ ਅੰਦਰ ਇਹੀ ਤਪ ਹੈ ਕਿ ਰਹਿਣਾ ਚਿੱਕੜ ਵਿੱਚ ਅਤੇ ਰਹਿਣਾ ਨਿਰਲੇਪ। ਮਨ ਰੇ ਐਸੋ ਕਰ ਸੰਨਿਆਸਾ, ਕਲਗੀਆਂ ਵਾਲੇ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਆ, ਮਨ ਰੇ ਐਸੋ ਕਰ ਸੰਨਿਆਸਾ। ਜੇ ਤਪੀ ਬਣਨਾ ਨਾ, ਸੰਨਿਆਸੀ ਬਣਨਾ, ਤੇ ਫਿਰ ਘਰ ਛੱਡ ਕੇ ਜੰਗਲਾਂ ਵਿੱਚ ਬੈਠਣ ਵਾਲਾ ਤਪ ਨਾ ਕਰੀ। ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਆਪਣੇ ਸਦਨ ਵਿੱਚ ਹੀ ਰਹਿ, ਸਦਨ ਘਰ ਨੂੰ ਕਹਿੰਦੇ ਆ, ਤੇ ਸਦਨ ਵਿੱਚ ਰਹਿ ਕੇ, ਘਰ ਵਿੱਚ ਰਹਿ ਕੇ ਪ੍ਰਤੀਤ ਕਰ ਵੀ ਇਹੀ ਬਾਣ ਹੈ, ਤੇ ਉਦਾਸੀ ਕੱਪੜਿਆਂ ਕਰਕੇ ਨਾ ਬਣੀ, ਮਨ ਹੀ ਮਾਹੇ ਉਦਾਸਾ। ਇਹ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਮੱਤ ਹੈ ਗੁਰਮੁਖੋ। ਉਹ ਗੁਰੂ ਸਾਹਿਬ ਜੀ ਨੇ ਬੜੇ ਪਾਕੀਜ਼ਗੀ ਭਰੇ ਸਾਨੂੰ ਇਹ ਰਿਸ਼ਤੇ ਦਿੱਤੇ। ਸਮਾਜ ਦੀ ਗੰਢ ਬਣੀ ਹੋਈ ਹੈ, ਜਿਹਨਾਂ ਰਿਸ਼ਤਿਆਂ ਦੀ ਪਵਿੱਤਰਤਾ ਕਰਕੇ, ਕੋਈ ਭੈਣ ਹੈ, ਕੋਈ ਭਰਾ ਹੈ, ਕਿੱਡੀ ਪਵਿੱਤਰਤਾ ਹੈ। ਵੇਖੋ, ਜੇ ਰਿਸ਼ਤਿਆਂ ਦੀ ਅਹਿਮੀਅਤ ਨਾ ਹੁੰਦੀ ਤਾਂ ਗੁਰੂ ਦੀ ਹਜ਼ੂਰੀ ਅੰਦਰ ਪਤੀ ਅਤੇ ਪਤਨੀ ਦੇ ਰੂਪ ਵਿੱਚ ਕਿਉਂ ਜੋੜਿਆ ਜਾਂਦਾ? ਬੜੀ ਪਵਿੱਤਰਤਾ ਹੈ, ਸਮਾਜ ਵੀ ਪ੍ਰਵਾਨ ਕਰਦਾ, ਧਰਮ ਵੀ ਪ੍ਰਵਾਨ ਕਰਦਾ। ਜਿਸ ਰਿਸ਼ਤੇ ਦੇ ਅੰਦਰ ਮੇਰੇ ਸਤਿਗੁਰੂ ਜੀ ਨੇ ਰੂਹਾਨੀ ਸੱਚ ਵਰਤਾ ਦਿੱਤਾ, ਕੇਵਲ ਸੰਸਾਰੀ ਰਿਸ਼ਤਾ ਹੀ ਨਹੀਂ ਜੋੜਿਆ, ਅੰਦਰ ਰੂਹਾਨੀ ਸੱਚ ਵਰਤਾ ਕੇ ਇਸ ਰਿਸ਼ਤੇ ਨੂੰ ਸਤਸੰਗੀ ਮੇਲ ਬਣਾ ਦਿੱਤਾ। ਪਰ ਨਾਲ ਅੱਜ ਗੁਰੂ ਸਾਹਿਬ ਜੀ ਇਹ ਕਿਰਪਾ ਕਰ ਰਹੇ ਵੀ ਪਿਆਰਿਓ, ਅਸਲ ਵਿੱਚ ਇਹ ਮਕਸਦ ਨਹੀਂ ਹੈ, ਮਕਸਦ ਕੁਝ ਹੋਰ ਹੈ। ਇਹ ਫਰਜ਼ ਨੇ, ਫਰਜ਼ਾਂ ਨੂੰ ਨਿਭਾਉਣਾ, ਪਰ ਮਕਸਦ ਨੂੰ ਸਮਝਣਾ, ਟਾਰਗੇਟ ਕੁਝ ਹੋਰ ਹੈ, ਨਿਸ਼ਾਨਾ ਕੁਝ ਹੋਰ ਹੈ। ਸੱਚਾ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ। ਚਿੱਤ ਤੇ ਪਰਮੇਸ਼ਰ ਨਾਲ ਜੁੜਿਆ ਹੋਇਆ ਤੇ ਠਾਠਾ ਬਾਗਾ ਦਾ ਅਰਥ ਹੁੰਦਾ ਵੀ ਜਿਹਦੇ ਬਿਨਾਂ ਸਰਦਾ ਨਹੀਂ ਹੈ, ਜਿਹੜਾ ਨਿਭਾਉਣਾ ਸਾਡਾ ਫਰਜ਼ ਹੈ, ਜਿਹੜੀ ਸਾਡੀ ਜ਼ਿੰਮੇਵਾਰੀ ਹੈ, ਮੈਂ ਉਹ ਨਿਭਾ ਰਿਹਾ। ਅਸਲ ਵਿੱਚ ਚਿੱਤ ਜਿਹੜਾ ਉਹ ਨਾਮ ਨਾਲ ਜੁੜਿਆ ਹੋਇਆ, ਸੰਸਾਰ ਵਿੱਚ ਇੱਦਾਂ ਵਿਚਰ। ਉਹ ਮਹਾਰਾਜ ਨੇ ਅੱਜ ਜੋ ਬਚਨ ਕਿਹਾ ਹੈ ਕਿ ਇਹ ਪੁੱਤਰ, ਇਹ ਪਰਿਵਾਰ, ਪਤਨੀ, ਇਹ ਸਾਰਾ ਕੁਝ ਬੜੇ ਨੇੜੇ ਦੇ ਸੰਬੰਧ ਨੇ, ਅਤਿ ਨਜ਼ਦੀਕੀ ਰਿਸ਼ਤੇਦਾਰ ਨੇ, ਪਰ ਸੱਚਾਈ ਇਹ ਹੈ ਗੁਰਮੁਖਾ ਵੀ ਇਹਨਾਂ ਨੂੰ ਪਾਲਣਾ, ਪਰਵਰਿਸ਼ ਸਾਰਾ ਕੁਝ ਕਰਦਿਆਂ ਹੋਇਆਂ ਆਪਣੀ ਜ਼ਿੰਦਗੀ ਦੇ ਮਕਸਦ ਨੂੰ ਨਾ ਭੁੱਲੀ, ਉਹਨੂੰ ਪਹਿਚਾਨਣ ਦਾ ਯਤਨ ਕਰ। ਸਤਸੰਗਤ, ਅਸੀਂ ਸਾਰੇ ਸਮਾਜੀ ਜੀਵ ਹਾਂ, ਸਭ ਤੋਂ ਪਹਿਲਾਂ ਕੁਝ ਵੀ ਹੋਣ ਤੋਂ ਪਹਿਲਾਂ ਅਸੀਂ ਸਮਾਜ ਦਾ ਅੰਗ ਹਾਂ। ਇਹ ਸਮਾਜ ਵਿੱਚ ਰਹਿੰਦਿਆਂ ਆਪਣੀ ਅਸਲੀਅਤ ਨੂੰ ਕਿੱਦਾਂ ਚੀਨਣਾ ਹੈ, ਬਹੁਤ ਜ਼ਰੂਰੀ ਹੈ ਕਿ ਅੱਜ ਇਸ ਬਚਨ ਦੇ ਨਾਲ ਸੁਰਤ ਟਿਕਾਈਏ। ਅਸੀਂ ਰਿਸ਼ਤਿਆਂ ਦੇ ਫਰਜ਼ ਨਿਭਾਉਂਦੇ ਹਾਂ, ਪਰਿਵਾਰ ਵਾਸਤੇ ਕਮਾਉਂਦੇ ਹਾਂ, ਪਰਿਵਾਰ ਨੂੰ ਪਾਲਦੇ ਹਾਂ, ਸਾਰੀ ਕਿਰਤ ਵਿਹਾਰ ਕਰਦੇ ਹਾਂ, ਆਪਣੀ ਜ਼ਿੰਦਗੀ ਨੂੰ ਕਿੱਥੇ ਜੋੜ ਕੇ ਰੱਖਣਾ, ਨਿਸ਼ਾਨਾ ਕੀ ਹੈ ਸਾਡਾ। ਬੜੀਆਂ ਪ੍ਰੀਤਾਂ ਨੇ ਗੁਰਮੁਖੋ, ਮਾਂ ਦੀ ਬੱਚੇ ਨਾਲ ਬੜੀ ਗਹਿਰੀ ਪ੍ਰੀਤ ਹੈ, ਭੈਣ ਦੀ ਭਰਾ ਨਾਲ ਬੜੀ ਗਹਿਰੀ ਪ੍ਰੀਤ ਹੈ, ਦੁਨੀਆਂ ਦੀਆਂ ਬਹੁਤ ਸਾਰੀਆਂ ਪ੍ਰੀਤਾਂ ਨੇ। ਤੁਸੀਂ ਆਪਣੀ ਸੰਤਾਨ ਨੂੰ ਬਹੁਤ ਪ੍ਰੀਤ ਕਰਦੇ ਹੋ, ਪਰ ਨਾਲ ਗੁਰੂ ਸਾਹਿਬ ਜੀ ਨੇ ਕਿਹਾ ਸਾਰੀਆਂ ਪ੍ਰੀਤਾਂ ਚੰਗੀਆਂ ਨੇ, ਪਰ ਸਭ ਤੋਂ ਵੱਡੀ ਪ੍ਰੀਤ ਕੀ ਹੈ? ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ। ਸਗੋਂ ਇਸ ਪ੍ਰੀਤ ਵਿੱਚੋਂ ਵੀ ਸਿੱਖ ਬਾਣੀ ਦੇ ਅੰਦਰ ਜੇ ਪ੍ਰਮਾਣ ਦਿੱਤੇ ਨਾ, ਤੇ ਇਸ ਪ੍ਰੀਤ ਦੇ ਵੀ ਪ੍ਰਮਾਣ ਦਿੱਤੇ ਵੀ ਜਿਵੇਂ ਮਾਂ ਬੱਚੇ ਨਾਲ ਪਿਆਰ ਕਰਦੀ ਹੈ, ਤੂੰ ਇੱਦਾਂ ਪ੍ਰੀਤ ਕਰ ਜਿਵੇਂ ਬੱਚਾ ਆਪਣੀ ਖੁਰਾਕ ਨਾਲ ਪ੍ਰੇਮ ਕਰਦਾ, ਆਪਣੇ ਖਿਲੌਣਿਆਂ ਨਾਲ ਪ੍ਰੇਮ ਕਰਦਾ ਹੈ। ਭਾਵੇਂ ਦੁਨਿਆਵੀ ਪ੍ਰੀਤਾਂ ਨੇ, ਪਰ ਇਹਨਾਂ ਪ੍ਰੀਤਾਂ ਨੂੰ ਵੀ ਸਿੱਖਿਆ ਦਾ ਸਰੋਤ ਬਣਾ, ਤੇ ਜਿਹੜੀ ਪ੍ਰੀਤ ਪ੍ਰੀਤ ਗੁਰੀਆ ਹੈ ਨਾ, ਵੱਡੀ ਮਹਾਂਪ੍ਰੀਤ, ਮੁੱਖ ਪ੍ਰੀਤ, ਜਿਸ ਪ੍ਰੀਤ ਨੂੰ ਅਸਲ ਵਿੱਚ ਅੰਦਰ ਟਿਕਾਉਣਾ, ਰਹਿ ਸੰਸਾਰ ਵਿੱਚ ਤੇ ਸੰਸਾਰ ਨੂੰ ਕਮਜ਼ੋਰੀ ਨਾ ਬਣਾ, ਸੰਸਾਰ ਨੂੰ ਸਿੱਖਿਆ ਦਾ ਸਾਧਨ ਬਣਾ। ਜਿਵੇਂ ਤੈਨੂੰ ਮਾਂ ਪ੍ਰੀਤ ਕਰਦੀ ਹੈ ਨਾ, ਜਿਵੇਂ ਤੂੰ ਆਪਣੀ ਸੰਤਾਨ ਨੂੰ ਪ੍ਰੀਤ ਕਰਦਾ, ਐਵੇਂ ਸਮਝ ਕੇ ਪਰਮੇਸ਼ਰ ਵੀ ਤੇਰੇ ਨਾਲ ਪ੍ਰੀਤ ਕਰਦਾ ਤੇ ਤੂੰ ਪਰਮੇਸ਼ਰ ਨੂੰ ਪ੍ਰੀਤ ਕਰਨੀ। ਫਿਰ ਸਾਰੀਆਂ ਪ੍ਰੀਤਾਂ ਵਿੱਚੋਂ ਸ੍ਰੇਸ਼ਟ ਪ੍ਰੀਤ ਸਾਨੂੰ ਸਮਝ ਵਿੱਚ ਆਏਗੀ, ਜਿਹਨੂੰ ਬਾਬਾ ਰਵਿਦਾਸ ਜੀ ਕਹਿੰਦੇ ਨੇ ਕਿ ਇੱਕ ਦਿਨ ਉਹ ਸਮਾਂ ਆਇਆ ਜਿਸ ਦਿਨ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਸਾਰੀ ਬਾਣੀ ਹੀ ਅਨਮੋਲ ਹੈ, ਪਰ ਗੁਰਮੁਖੋ ਇਸ ਸ਼ਬਦ ਦਾ ਸੰਬੰਧ ਮੈਨੂੰ ਲੱਗਦਾ ਕਿ ਸੰਸਾਰ ਵਿੱਚ ਰਹਿੰਦਿਆਂ, ਰਿਸ਼ਤਿਆਂ ਦੇ ਫਰਜ਼ ਨਿਭਾਉਂਦਿਆਂ, ਇਸ ਤਾਣੇ ਬਾਣੇ ਦੇ ਅੰਦਰ ਵਿਚਰਦਿਆਂ, ਜਿਸ ਢਾਂਚੇ 'ਚ ਅਸੀਂ ਜੀ ਰਹੇ ਹਾਂ, ਜਿਹਦੇ ਵਿੱਚ ਅੱਜ ਜ਼ਮਾਨਾ ਖਜਤ ਹੁੰਦਾ ਜਾ ਰਿਹਾ, ਇਹਦੇ ਅੰਦਰ ਜ਼ਿੰਦਗੀ ਦੀ ਪ੍ਰੇਰਣਾ ਲੈਣ ਵਾਸਤੇ ਜਿਹੜਾ ਅੱਜ ਦਾ ਸ਼ਬਦ ਹੈ ਨਾ, ਮੈਂ ਫਿਰ ਬੇਨਤੀ ਕਰਦਾ, ਸਾਰੀ ਬਾਣੀ ਇੱਕ ਸਮਾਨ ਹੈ, ਪਰ ਇਸ ਬਚਨ ਨੇ ਜਿਵੇਂ ਸਾਡੇ ਅੰਦਰ ਨੂੰ ਹਲੂਣਾ ਦਿੱਤਾ, ਸਾਨੂੰ ਸਾਡੀ ਸੱਚਾਈ ਤੋਂ ਜਾਣੂ ਕਰਵਾਇਆ, ਸੁਰਤ ਕਰਕੇ ਮਨ ਜੋੜ ਕੇ ਇਕਾਗਰਤਾ ਬਣਾ ਕੇ ਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ, ਸਤਿਗੁਰ ਜੀ ਸਿਰ 'ਤੇ ਹੱਥ ਰੱਖੋ, ਸਾਨੂੰ ਜੋ ਸਮਝਾਉਣ ਦਾ ਯਤਨ ਕਰ ਰਹੇ ਹੋ, ਮੋਟੀ ਬੁੱਧੀ ਸਾਡੀ ਸਮਝਦੀ ਨਹੀਂ, ਤੁਸੀਂ ਕਲਾ ਵਰਤਾਓ ਕਿ ਇਹਦੇ ਅੰਦਰ ਤੁਹਾਡੀ ਮੱਤ ਟਿਕ ਜਾਏ। ਆਓ ਗੁਰੂ ਕੇ ਬਚਨਾਂ ਨੂੰ ਪ੍ਰੀਤ ਸਹਿਤ ਸਰਵਣ ਕਰਕੇ ਜੀਵਨ 'ਚ ਕਮਾਉਣ ਦਾ ਯਤਨ ਕਰੀਏ। ਇੱਕ ਵਾਰ ਸੁਰਤ ਟਿਕਾ ਕੇ ਸਾਰੇ ਪਿਆਰ ਵਿੱਚ ਜਪੋ ਜੀ, ਸਤਨਾਮ ਸ਼੍ਰੀ ਵਾਹਿਗੁਰੂ,
ਸਤਨਾਮ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾ, ਪੁੱਤਰ ਕਲੱਤਰ ਲੋਕ ਗ੍ਰਹਿ ਬਨਤਾ।
ਪੁੱਤਰ ਕਲੱਤਰ ਲੋਕ ਗ੍ਰਹਿ ਘਰ, ਬਨਤਾ ਵੀ ਔਰਤ ਨੂੰ ਕਹਿੰਦੇ, ਕਲੱਤਰ ਵੀ ਔਰਤ ਨੂੰ ਕਹਿੰਦੇ। ਸੰਤ ਅਮੀਰ ਸਿੰਘ ਹੋਰਾਂ ਨੇ ਜਿਹੜੇ ਅਰਥ ਕੀਤੇ ਨੇ, ਇੱਥੇ ਦੋਨੋਂ ਸ਼ਬਦ ਔਰਤ ਵਾਸਤੇ ਨੇ, ਤੇ ਉਹਨਾਂ ਨੇ ਅਰਥ ਕੀਤੇ ਨੇ ਪੁੱਤਰ ਕਲੱਤਰ, ਪੁੱਤਰ ਦੀ ਪਤਨੀ, ਪੁੱਤਰ ਨੂੰ ਹੋਰ ਲੋਕ ਜਿਨ੍ਹਾਂ ਨਾਲ ਸਾਡੇ ਸੰਬੰਧ ਨੇ, ਸਾਡਾ ਘਰ ਬਨਤਾ, ਸਾਡੀ ਆਪਣੀ ਇਸਤਰੀ, ਸਮਾਜ ਦੇ ਜਿੰਨੇ ਰਿਸ਼ਤੇ ਨੇ, ਅਸਲ 'ਚ ਕਹਿਣ ਦਾ ਇਹ ਅਰਥ ਹੈ ਵੀ ਸਮਾਜ ਦੇ ਸਭ ਤੋਂ ਜਿਹੜੇ ਨਜ਼ਦੀਕੀ ਰਿਸ਼ਤੇ ਨੇ, ਜਿਨ੍ਹਾਂ ਰਿਸ਼ਤਿਆਂ ਦੇ ਲਈ ਅਸੀਂ ਜੀ ਰਹੇ ਹਾਂ, ਅਸੀਂ ਮਕਸਦ ਕੀ ਬਣਾਇਆ ਵੀ ਇਹਨਾਂ ਰਿਸ਼ਤਿਆਂ ਦੇ ਵਾਸਤੇ ਜੂ ਰਹੇ ਹਾਂ, ਸਾਰੀ ਜ਼ਿੰਦਗੀ ਕਮਾਈ ਕਰ ਰਹੇ ਹਾਂ ਪੁੱਤਰ ਵਾਸਤੇ, ਕਲੱਤਰ ਵਾਸਤੇ, ਨੂੰਹਾਂ ਪੁੱਤਾਂ ਲਈ ਸਾਰੀ ਜ਼ਿੰਦਗੀ ਕਮਾ ਰਹੇ ਹਾਂ, ਪਤਨੀ ਵਾਸਤੇ, ਪਰਿਵਾਰ ਵਾਸਤੇ। ਉਹ ਜਿਨ੍ਹਾਂ ਰਿਸ਼ਤਿਆਂ ਨੂੰ ਅਸੀਂ ਆਧਾਰ ਬਣਾ ਕੇ ਆਪਣੀ ਜ਼ਿੰਦਗੀ ਚਲਾ ਰਹੇ ਹਾਂ, ਜਿਤਨਾ ਵੀ ਸਾਰਾ ਇਹ ਕੁਟੰਬ ਹੈ,
ਮਾਇਆ ਸੰਬੰਧੇ ਹੀ,
ਇਹ ਸਾਰਾ ਸੰਬੰਧ ਕਾਹਦਾ ਹੈ, ਮਾਇਆ ਕਰਕੇ, ਇਹ ਪਸਾਰਾ ਹੈ ਮਾਇਆ ਦਾ ਸੰਬੰਧ। ਮਾਇਆ ਕਿਹਨੂੰ ਕਹਿੰਦੇ ਆ, ਜਿੱਤ ਹਾਰ ਵਿਸਰੈ ਮੋਹ ਉਪਜੈ। ਕੱਲਾ ਨੋਟਾਂ ਨੂੰ ਮਾਇਆ ਨਹੀਂ ਕਹਿੰਦੇ ਸਾਧ ਸੰਗਤ, ਜਿਹੜੀ ਚੀਜ਼ ਪਰਮੇਸ਼ਰ ਨਾਲੋਂ ਤੋੜ ਰਹੀ ਹੈ ਇਹ ਮਾਇਆ। ਜਿੱਤ ਹਾਰ ਵਿਸਰੈ ਮੋਹ ਉਪਜੈ, ਭਾਓ ਦੂਜਾ ਲਾਇਆ। ਸਾਡਾ ਪ੍ਰੇਮ ਕਿੱਧਰ ਲੱਗਿਆ, ਪਰਿਵਾਰ ਵੱਲ ਕਿ ਨਿਰੰਕਾਰ ਵੱਲ? ਪਰਿਵਾਰ ਤੇ ਫਰਜ਼ ਸੀ, ਜੁੜਨਾ ਕਿੱਥੇ ਸੀ ਨਿਰੰਕਾਰ ਦੇ ਨਾਲ? ਇਹ ਸੰਬੰਧ ਅਸੀਂ ਮਾਇਆ ਦੇ ਇੰਨੇ ਮਜ਼ਬੂਤ ਕੀਤੇ, ਇਹਦੀ ਹੋਂਦ ਕੀ? ਅਸਲ ਵਿੱਚ ਸਾਹਿਬ ਕਹਿੰਦੇ ਨੇ ਮਾਈ ਮਾਇਆ ਛਲ, ਛਲ ਹੁੰਦਾ ਵੀ ਅਸਲ ਵਿੱਚ ਨਹੀਂ ਹੈ ਪਰ ਸਾਡੇ ਨਾਲ ਧੋਖਾ ਹੋ ਗਿਆ। ਮਾਈ ਮਾਇਆ ਛਲ, ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਕੱਖਾਂ ਦੀ ਅੱਗ ਬੜਾ ਭਾਂਬੜ ਦਿਸਦਾ ਪਰ ਹੋਂਦ ਕੱਖ ਵੀ ਨਹੀਂ ਉਹਦੀ, ਦੋ ਛਿੰਦੀ ਹੈ। ਬੱਦਲਾਂ ਦੀ ਛਾਂ ਜਿਹੜੀ ਆ ਉਹ ਸਾਨੂੰ ਐਂ ਜਾਪਦਾ ਵੀ ਸੂਰਜ ਅਲੋਪ ਹੀ ਹੋ ਗਿਆ ਪਰ ਕੁਝ ਘੰਟਿਆਂ ਬਾਅਦ ਫਿਰ ਸੂਰਜ ਉਸੇ ਤਰ੍ਹਾਂ ਸ਼ਿਖਰ ਤੇ ਹੁੰਦਾ। ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਹੜ ਆਇਆ ਇੱਕ ਦਿਨ, ਪਾਣੀ ਸ਼ਿਖਰਾਂ ਦੇ ਉੱਤੇ ਬਰਸਾਤ ਹੋਈ ਪਿੱਛੇ ਪਹਾੜਾਂ ਦੇ ਵਿੱਚ, ਤੇ ਦੂਜੇ ਜਿਹੜੇ ਦਰਿਆਵਾਂ ਦੇ ਕਿਨਾਰੇ ਰਹਿਣ ਵਾਲੇ ਉਹਨਾਂ ਨੂੰ ਪਤਾ ਕੁਝ ਘੰਟਿਆਂ ਬਾਅਦ ਪਾਣੀ ਉੱਤਰ ਗਿਆ, ਸ਼ਾਂਤ ਹੋ ਗਿਆ। ਇਹ ਹੈ, ਇਹ ਸਾਰਾ ਸੰਬੰਧ ਇਸੇ ਤਰ੍ਹਾਂ ਦਾ ਜਿਵੇਂ ਹੜ ਦਾ ਜਲ ਹੋਵੇ, ਜਿਵੇਂ ਕੱਖਾਂ ਦੀ ਅੱਗ ਹੈ, ਜਿਵੇਂ ਬੱਦਲਾਂ ਦੀ ਛਾਂ ਹੈ। ਦਿਸਦੇ ਰਿਹਾ ਪਰ ਹੋਂਦ ਸਦੀਵੀ ਨਹੀਂ ਹੈ ਜਿਹਦੇ ਨਾਲ ਅਸੀਂ ਜੁੜੇ ਹਾਂ।
ਅੰਤ ਕੀ ਬਾਰ ਕੋ ਖਰਾ ਨਾ ਹੋਸੀ, ਸਭ ਮਿਥਿਆ ਅਸਨੇਹੀ।
ਦੇਖਣਾ ਇਹ ਹੈ ਵੀ ਜਿਨ੍ਹਾਂ ਸੰਬੰਧਾਂ ਕਰਕੇ ਜ਼ਿੰਦਗੀ ਗੁਜ਼ਾਰ ਦਿੱਤੀ, ਸਾਰਾ ਜੀਵਨ ਲੇਖੇ ਲਾ ਦਿੱਤਾ, ਨਿਸ਼ਾਨਾ ਹੀ ਇਹ ਬਣ ਗਿਆ ਵੀ ਮੈਂ ਹੁਣ ਘਰ ਬਣਾ ਲਿਆ, ਬੈਂਕ ਬੈਲੈਂਸ ਬਣਾ ਲਿਆ, ਕੁਝ ਵੀ ਕਰਨਾ ਪਵੇ, ਅੰਤ ਕਿਹੜਾ ਖੜਿਆ ਤੇਰੇ ਨਾਲ ਭਾਈ? ਸਾਰਾ ਅਸਨੇ ਮਿਥਿਆ, ਵਕਤੀ ਹੈ, ਸਮਾਂ ਆਇਆ ਤੇ ਕੋਈ ਵੀ ਨਾਲ ਨਹੀਂ ਹੈ। ਨਿਸ਼ਾਨਾ ਵੇਖੋ ਗੁਰਮੁਖੋ, ਇੱਕ ਬੇਨਤੀ ਤੁਹਾਡੇ ਚਰਨਾਂ 'ਚ ਕਰਦਾ। ਇਸ ਸੰਸਾਰ ਉੱਤੇ ਆ ਕੇ ਬਹੁਤ ਥੋੜੇ ਮਨੁੱਖ ਨੇ ਜਿਨ੍ਹਾਂ ਨੂੰ ਜ਼ਿੰਦਗੀ ਦਾ ਮਕਸਦ ਸਮਝ ਵਿੱਚ ਆਉਂਦਾ। ਮਨੁੱਖ ਤੇ ਅਰਬਾਂ ਖਰਬਾਂ ਨੇ ਪਰ ਜ਼ਿੰਦਗੀ ਦਾ ਮਕਸਦ ਸਮਝਣ ਵਾਲੇ ਬੜੇ ਥੋੜੇ ਮਨੁੱਖ ਹੁੰਦੇ ਆ, ਜ਼ਿੰਦਗੀ ਦਾ ਨਿਸ਼ਾਨਾ ਸਮਝ ਲੈਣ ਵਾਲੇ ਬੜੇ ਥੋੜੇ ਮਨੁੱਖ ਹੁੰਦੇ ਆ। ਤੇ ਇੱਕ ਹੋਰ ਗੱਲ ਪਤੇ ਦੀ ਪੱਲੇ ਵਿੱਚ ਬੰਨਣੀ ਵੀ ਜਿੰਨਾ ਮਨੁੱਖ ਦਾ ਨਿਸ਼ਾਨਾ ਵੱਡਾ ਹੁੰਦਾ ਨਾ, ਉਨਾ ਮਨੁੱਖ ਵੱਡਾ ਹੁੰਦਾ। ਕੋਈ ਵੱਡਾ ਨਿਸ਼ਾਨਾ ਮਿਥ ਕੇ ਤੁਰੇ, ਤੁਸੀਂ ਵੇਖੋਗੇ ਬਹੁਤ ਸਾਰੇ ਲੋਕਾਂ ਦੇ ਨਿਸ਼ਾਨੇ ਕੀ ਹੈ, ਮੈਂ ਵੀ ਸੁਣਦਾ, ਤੁਸੀਂ ਇਸ ਸਮਾਜ 'ਚ ਰਹਿੰਦੇ ਹੋ, ਉਹ ਕਹਿਣਗੇ ਭਾਈ ਸਾਹਿਬ ਜੀ ਬੱਚੇ ਸੈਟਲ ਹੋ ਗਏ ਨੇ, ਘਰ ਬਣ ਗਿਆ, ਮਾੜਾ ਮੋਟਾ ਰੋਟੀ ਦਾ ਗੁਜ਼ਾਰਾ ਚੱਲ ਗਿਆ, ਹੁਣ ਮੈਂ ਸੰਤੁਸ਼ਟ ਹਾਂ। ਨਿਸ਼ਾਨਾ ਕੀ ਸੀ ਕਿ ਘੋਂਸਲਾ ਬਣ ਗਿਆ, ਘਰ ਬਣ ਗਿਆ, ਬੱਚੇ ਪਲ ਗਏ, ਗੱਲ ਖਤਮ ਹੋ ਗਈ। ਅਤੇ ਜਦੋਂ ਅਸੀਂ ਆਪਣੇ ਆਲੇ ਦੁਆਲੇ ਵੇਖਦੇ ਹਾਂ, ਇਹ ਨਿਸ਼ਾਨਾ ਤਾਂ ਪੰਛੀਆਂ ਦਾ ਵੀ ਹੈ, ਪਸ਼ੂਆਂ ਦਾ ਵੀ ਹੈ। ਕੋਈ ਖੁੱਡਾਂ 'ਚ ਰਹਿੰਦੇ ਨੇ, ਕੋਈ ਕੱਖਾਂ ਦਾ ਘਰ ਬਣਾ ਲੈਂਦੇ ਨੇ, ਜਿਸ ਤਰ੍ਹਾਂ ਦੇ ਉਹਨਾਂ ਨੂੰ ਘਰ ਦੀ ਜ਼ਰੂਰਤ ਹੈ ਉਹਨਾਂ ਨੇ ਬਣਾ ਲਿਆ, ਬੱਚੇ ਉਹਨਾਂ ਨੇ ਪਾਲ ਲਏ। ਅਤੇ ਫਿਰ ਜਾਨਵਰਾਂ ਵਿੱਚ ਅਤੇ ਮਨੁੱਖ ਵਿੱਚ ਕੀ ਫਰਕ ਹੋਇਆ? ਮਨੁੱਖ ਦਾ ਨਿਸ਼ਾਨਾ ਤਾਂ ਕੋਈ ਬੜਾ ਵੱਡਾ ਹੋਣਾ ਚਾਹੀਦਾ ਸੀ। ਇੰਨਾ ਕੀ ਨਿਸ਼ਾਨਾ ਜ਼ਿੰਦਗੀ 'ਚ ਮਨੁੱਖ ਮਿਥ ਕੇ ਬੈਠਾ ਹੈ ਕਿ ਬਸ ਵੈਲ ਸੈਟਲ ਆ, ਹੁਣ ਤਾਂ ਬੱਚੇ ਸੈਟਲ ਹੋ ਗਏ, ਹੁਣ ਮੈਂ ਬੇਫਿਕਰ ਹਾਂ, ਹੁਣ ਮੈਨੂੰ ਕੋਈ ਚਿੰਤਾ ਨਹੀਂ। ਗੁਰਮੁਖੋ, ਫਿਕਰ ਤੇ ਅਜੇ ਹੈਗਾ, ਸਮਝਣ ਦਾ ਯਤਨ ਕਰੀਏ। ਸੱਚੇ ਸਾਹਿਬ ਜੀ ਜੀਵਨ ਦੇ ਕੇ ਨਿਸ਼ਾਨਾ ਕੀ ਦਿੱਤਾ ਸੀ ਤੁਸੀਂ? ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਪੁੱਛੋ ਕਿ ਜੀਵਨ ਦਾ ਨਿਸ਼ਾਨਾ ਕੀ ਹੈ, ਕਿਉਂ ਸੰਸਾਰ ਉੱਤੇ ਆਏ ਹਾਂ? ਕਲਗੀਧਰ ਪਾਤਸ਼ਾਹ ਜੀ ਵੀ ਤਨ ਧਾਰ ਕੇ ਆਏ ਤੇ ਮਹਾਰਾਜ ਨੇ ਬੜਾ ਸਪਸ਼ਟ ਲਿਖਿਆ ਬਚਿੱਤਰ ਨਾਟਕ ਦੇ ਅੰਦਰ ਕਿ ਮੇਰੇ ਆਉਣ ਦਾ ਨਿਸ਼ਾਨਾ ਕੀ ਹੈ। ਤੁਸੀਂ ਸਾਰੇ ਪੰਕਤੀਆਂ ਸੁਣਦੇ ਹੋ ਅਕਸਰ, ਹਮ ਇਹ ਕਾਜ ਕਿਸ ਕਾਜ ਵਾਸਤੇ ਆਏ? ਆਨੰਦਪੁਰ ਸਾਹਿਬ ਮਹਿਲ ਬਣਾਉਣ ਵਾਸਤੇ ਆਏ, ਚਾਰੇ ਪੁੱਤਰਾਂ ਦੀ ਪਰਵਰਿਸ਼ ਕਰਕੇ ਉਹਨਾਂ ਨੂੰ ਕਮਾਉਣ ਵਾਸਤੇ ਖਵਾਉਣ ਵਾਸਤੇ ਆਏ? ਫਿਰ ਤੇ ਮਹਿਲ ਬਣ ਗਏ ਸੀ, ਫਿਰ ਛੱਡਣ ਦੀ ਲੋੜ ਨਹੀਂ ਸੀ। ਫਿਰ ਵਕਤ ਦੇ ਨਾਲ ਸਮਝੌਤਾ ਕੀਤਾ ਜਾ ਸਕਦਾ ਸੀ, ਘਰ ਉਜਾੜਨ ਦੀ ਲੋੜ ਨਹੀਂ ਸੀ, ਬੱਚੇ ਸ਼ਹੀਦ ਕਰਾਉਣ ਦੀ ਲੋੜ ਨਹੀਂ ਸੀ। ਪਰ ਗੁਰੂ ਗੋਬਿੰਦ ਸਿੰਘ ਜੀ ਦਾ ਨਿਸ਼ਾਨਾ ਕੇਵਲ ਇੱਥੋਂ ਤੱਕ ਨਹੀਂ, ਉਹਨਾਂ ਨੇ ਜਿਹੜਾ ਨਿਸ਼ਾਨਾ ਲਿਆ ਉਹ ਆਪਣੇ ਸਿੱਖ ਦੀ ਝੋਲੀ 'ਚ ਪਾਇਆ, ਖਾਲਸੇ ਦੀ ਝੋਲੀ 'ਚ ਪਾਇਆ। ਜਿਹੜਾ ਨਿਸ਼ਾਨਾ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਦੇ ਰਹੇ ਨੇ ਨਾ, ਉਹ ਨਿਸ਼ਾਨਾ ਸਾਡੀ ਜ਼ਿੰਦਗੀ ਦਾ ਹੈ ਕਿ ਹਮ ਇਹ ਕਾਜ ਜਗਤ ਮੋਹ ਆਏ ਧਰਮ ਹੇਤ ਗੁਰਦੇਵ ਪਠਾਏ। ਧਰਮ ਹੇਤ, ਧਰਮ ਦੀ ਹਾਨੀ ਹੋਵੇ ਤੇ ਮੈਂ ਆਪਣੇ ਨਿੱਜੀ ਸੁੱਖਾਂ ਵਾਸਤੇ ਭੱਜਿਆ ਰਵਾਂ, ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਦਾ ਕਰਮ ਨਹੀਂ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਆਇਆ ਧਰਮ ਉਭਾਰਨ ਵਾਸਤੇ, ਧਰਮ ਚਲਾਵਨ ਸੰਤ ਉਭਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ। ਧਰਮ ਵਿਰੋਧੀ ਤਾਕਤਾਂ ਦੀਆਂ ਜੜ੍ਹਾਂ ਪੁੱਟਣ ਵਾਸਤੇ ਆਇਆ, ਧਰਮ ਦੇ ਦੋਖੀਆਂ ਦੀਆਂ ਜੜ੍ਹਾਂ ਪੁੱਟਣ ਵਾਸਤੇ ਆਇਆ, ਧਰਮ ਦੇ ਝੰਡੇ ਚਲਾਉਣ ਵਾਸਤੇ ਆਇਆ ਗੁਰੂ ਦਾ ਖਾਲਸਾ। ਯਾਹੀ ਕਾਜ ਧਰਾ ਹਮ ਜਨਮੰਗ, ਸਮਝ ਲਿਓ ਸਾਧੂ ਸਭ ਮਨਮੰਗ, ਧਰਮ ਚਲਾਵਨ ਸੰਤ ਉਭਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ। ਸੁੱਖਾਂ ਵਿੱਚ ਗਲਤਾਨ ਮਨੁੱਖ, ਉਹਦੀਆਂ ਅੱਖਾਂ ਦੇ ਸਾਹਮਣੇ ਉਹ ਪੱਧਰ ਹੋ ਜਾਏ, ਕਹਿਰ ਵਰਤ ਜਾਏ ਤੇ ਮਨੁੱਖ ਇੰਨਾ ਗਰਜੀ ਹੈ ਕਿ ਮੈਂ ਤੇ ਆਪਣਾ ਨਿਸ਼ਾਨਾ ਪੂਰਾ ਕਰ ਲਿਆ, ਮੈਨੂੰ ਸੰਸਾਰ ਨਾਲ ਕੀ ਲੱਗੇ। ਬੇਮਕਸਦਾ ਮਨੁੱਖ ਜ਼ਿੰਦਗੀ ਦੇ ਵਿੱਚ ਗੁਰਮੁਖੋ ਕੱਖ ਨਹੀਂ ਖੜ ਸਕਦਾ। ਤਾਕਤਾਂ ਇਕੱਠੀਆਂ ਕਰ ਸਕਦਾ, ਸੋਭਾ ਇਕੱਠੀ ਕਰ ਸਕਦਾ, ਪਰ ਆਤਮਕ ਸਕੂਨ ਇਕੱਠਾ ਨਹੀਂ ਪਾ ਨਹੀਂ ਸਕਦਾ। ਛੋਟੀ ਜਿਹੀ ਮਿਸਾਲ ਤੁਹਾਡੇ ਚਰਨਾਂ 'ਚ, ਸਾਰੇ ਸੰਸਾਰ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਜੀਵਨ ਦਾ ਮਕਸਦ ਦਿੱਤਾ। ਸਾਰੇ ਵੱਖਰੀ ਗੱਲ ਹੈ ਵੀ ਕੋਈ ਇਹਨੂੰ ਸਮਝ ਕੇ ਪੱਲੇ ਬੰਨੇ ਭਾਵੇਂ ਨਾ ਬੰਨੇ। ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਮਕਸਦ ਲੈ ਕੇ ਆਏ ਸੀ ਉਹ ਇਕੱਲਾ ਆਪਣੇ ਤੱਕ ਨਹੀਂ ਰੱਖਿਆ, ਸਾਰੇ ਸੰਸਾਰ ਦੀ ਝੋਲੀ ਵਿੱਚ ਪਾਇਆ ਕਿ ਦੁਨੀਆਂ ਦੇ ਲੋਕੋ, ਜੇ ਤੁਸੀਂ ਸੱਚੀ ਮੁੱਚੀ ਆਪਣੀ ਜ਼ਿੰਦਗੀ ਨੂੰ ਸਫਲ ਕਰਨਾ ਚਾਹੁੰਦੇ ਹੋ ਤੇ ਵੱਡੇ ਨਿਸ਼ਾਨੇ ਮਨੁੱਖ ਨੂੰ ਵੱਡਿਆਂ ਬਣਾ ਦਿੰਦੇ। ਨਿਗੂਣੇ ਜੇ ਕਰਮ ਕਰਦਾ ਹੋਇਆ ਮਨੁੱਖ ਇਸ ਧਰਤੀ 'ਚ ਮਿੱਟੀ 'ਚ ਮਿਲ ਜਾਂਦਾ, ਰੁੱਲ ਜਾਂਦਾ, ਖੱਪ ਜਾਂਦਾ। ਜਿਨ੍ਹਾਂ ਦੇ ਨਿਸ਼ਾਨੇ ਮਹਾਨ ਹੁੰਦੇ ਨੇ ਤੇ ਮਹਾਨ ਨਿਸ਼ਾਨਿਆਂ ਦੀਆਂ ਮਹਾਨ ਪ੍ਰਾਪਤੀਆਂ ਮਨੁੱਖ ਦੀ ਜ਼ਿੰਦਗੀ ਨੂੰ ਮਹਾਨ ਬਣਾ ਦਿੰਦੀਆਂ। ਗੁਰਮੁਖੋ, ਇੱਕ ਸ਼ਖਸ ਮਿਲਿਆ ਕਲਗੀਧਰ ਪਾਤਸ਼ਾਹ ਜੀ, ਜਿਹੜਾ ਜ਼ਿੰਦਗੀ ਤੋਂ ਭਟਕਿਆ ਹੋਇਆ ਮਨੁੱਖ ਸੀ, ਨਦੇੜ ਦੀ ਧਰਤੀ ਤੇ, ਜਿਹਦੀ ਜ਼ਿੰਦਗੀ ਦੀ ਸਾਰੀ ਕਮਾਈ ਦਾ ਇੰਨਾ ਕੀ ਤਾਤਪਰਾਇ ਸੀ, ਇੰਨਾ ਕੀ ਪ੍ਰਾਪਤੀ ਸੀ ਕਿ ਕੋਈ ਮੰਜੇ ਤੇ ਬੈਠਾ ਤੇ ਮੰਜਾ ਪਲਟ ਦਿੱਤਾ, ਹਾਸਾ ਠੱਠਾ ਕਰ ਲਿਆ, ਮਖੌਲ ਉਡਾ ਲਿਆ, ਬਸ ਭਟਕਿਆ ਹੋਇਆ ਮਨੁੱਖ ਸੀ। ਨਾਂ ਬੜੇ ਬਦਲੇ, ਥਾਂ ਬੜੇ ਬਦਲੇ, ਪਰ ਨਿਸ਼ਾਨਾ ਨਹੀਂ ਮਿਲਿਆ। ਲਛਮਣ ਦਾਸ ਬਣਿਆ, ਮਾਧਵ ਦਾਸ ਬਣਿਆ, ਕਦੀ ਕਸ਼ਮੀਰ ਦੀ ਧਰਤੀ, ਪੁਣਛ ਦੀ ਧਰਤੀ, ਕਦੀ ਪੂਰਬ ਦਾ ਰਟਨ, ਕਦੀ ਦੱਖਣ ਦਾ ਰਟਨ, ਨਾਂ ਵੀ ਬਦਲਦਾ ਰਿਹਾ, ਥਾਂ ਵੀ ਬਦਲਦਾ ਰਿਹਾ, ਪਰ ਨਿਸ਼ਾਨਾ ਨਹੀਂ ਮਿਲਿਆ ਸਾਧ ਸੰਗਤ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਾ ਮਿਲਾਪ ਹੋਇਆ ਤੇ ਮੇਰੇ ਸਤਿਗੁਰ ਸਾਹਿਬ ਜੀ ਨੇ ਉਸ ਭਟਕਦੇ ਹੋਏ ਬੇਮਕਸਦੇ ਮਨੁੱਖ ਨੂੰ ਇੱਥੇ ਸਮਝ ਇਹ ਲੈਣਾ, ਗੁਰਮੁਖੋ ਗੱਲ ਇਕੱਲੇ ਮਾਧੋ ਦਾਸ ਦੀ ਨਹੀਂ ਹੈ, ਪ੍ਰਥਾਏ ਕਿਸੇ ਦੇ ਵੀ ਵਰਤੇ, ਪਰ ਉਪਦੇਸ਼ ਸਾਰੀ ਮਾਨਵਤਾ ਵਾਸਤੇ ਹੈ। ਗੱਲ ਬਾਬਾ ਬੰਦਾ ਸਿੰਘ ਬਹਾਦਰ ਦੀ ਨਹੀਂ, ਸਾਡੇ ਸਾਰਿਆਂ ਵਾਸਤੇ ਹੈ ਜਿਹੜੇ ਗੁਰੂ ਗੋਬਿੰਦ ਸਿੰਘ ਸੱਚੇ ਸਾਹਿਬ ਜੀ ਦੇ ਚਰਨਾਂ ਵਿੱਚ ਸੀਸ ਝੁਕਾਉਣ ਵਾਲੇ ਹਾਂ। ਸੀ ਜਿਨ੍ਹਾਂ ਦੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਸੀ, ਮੇਰੇ ਸਤਿਗੁਰੂ ਜੀ ਨੇ ਉਹਨਾਂ ਨੂੰ ਮਕਸਦ ਦਿੱਤਾ ਤੇ ਜਦੋਂ ਜ਼ਿੰਦਗੀ ਦਾ ਮਕਸਦ ਸਮਝ ਵਿੱਚ ਆ ਗਿਆ, ਧਰਮ ਚਲਾਵਨ ਸੰਤ ਉਭਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ, ਤੇ ਕਮਾਲ ਦੀ ਕਲਾ ਵਰਤੀ ਸਾਧ ਸੰਗਤ, ਜਿਹੜਾ ਮੰਜੇ ਪਲਟਾਉਣ ਵਾਲਾ ਸੀ ਨਾ ਉਹ ਹਕੂਮਤ ਦੇ ਤਖਤੇ ਪਲਟਾਉਣ ਦੇ ਸਮਰੱਥ ਹੋ ਗਿਆ। ਇਹ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਿੱਤਾ ਹੋਇਆ ਮਕਸਦ। ਉਹ ਬਹੁਤੀ ਵਾਰ ਜ਼ਿੰਦਗੀ ਏਦਾਂ ਹੀ ਜੂ ਕੇ ਚਲੇ ਜਾਂਦੇ ਹਾਂ, ਅੱਧੀ ਅੱਧੀ ਸਦੀ ਗੁਜ਼ਰ ਗਈ, ਪੌਣੀ ਪੌਣੀ ਸਦੀ ਗੁਜ਼ਰ ਗਈ, ਗੁਰਮੁਖੋ ਅੱਸੀਆਂ ਨੂੰ ਨੱਬਿਆਂ ਨੂੰ ਢੁੱਕ ਗਏ ਤੇ ਅਜੇ ਤੱਕ ਪਤਾ ਨਹੀਂ ਲੱਗਿਆ ਵੀ ਮਕਸਦ ਕੀ ਹੈ, ਕਾਹਦੇ ਵਾਸਤੇ ਆਏ ਸੀ। ਇਹਦੇ ਥੋੜ੍ਹਾ ਸਮਾਂ, ਇਹਦੇ ਵਿੱਚ ਸੰਤੁਸ਼ਟ ਆ, ਮਾਇਆ ਦੇ ਸੰਬੰਧ ਨੇ, ਫਰਜ਼ਾਂ ਦੀ ਟੋਕਰੀ ਸਿਰ ਦੇ ਉੱਤੇ ਚੁੱਕੀ ਹੈ, ਉਹ ਫਰਜ਼ ਬੋਝ ਨਾ ਬਣ ਜਾਣ, ਨਿਭਾ, ਪਾਲ ਬੱਚੇ, ਪਰਵਰਿਸ਼ ਕਰ, ਪਰ ਆਪਣੇ ਨਿਸ਼ਾਨੇ ਤੋਂ ਨਾ ਭਟਕੀ, ਆਪਣੇ ਮਕਸਦ ਨੂੰ ਸਮਝਣ ਦਾ ਯਤਨ ਕਰੀ। ਉਹ ਸਤਿਗੁਰੂ ਜੀ ਮਿਹਰਾਮਤ ਕਰਕੇ ਸਾਨੂੰ ਸਮਝਾ ਰਹੇ ਗੁਰਮੁਖੋ ਕਿ ਭਾਗਾਂ ਵਾਲਿਓ, ਇਹ ਸਾਰਾ ਕੁਝ ਅਸੀਂ ਨਿਭਾਉਣਾ ਹੈ, ਇਹ ਸਮਾਜ ਸੰਸਾਰ ਤਾਂ ਹੀ ਚੱਲੇਗਾ, ਪਰ ਇਹ ਗੱਲ ਸਮਝ ਲਿਓ, ਅੰਤ ਕੀ ਬਾਰ ਕੋ ਖਰਾ ਨਾ ਹੋਸੀ, ਕਿਸੇ ਨੇ ਨਹੀਂ ਜੇ ਖੜਨਾ। ਅਸੀਂ ਕਮਾ ਰਹੇ ਹਾਂ ਤੇ ਕਈ ਵਾਰੀ ਤੇ ਇੱਥੋਂ ਤੱਕ ਚਲੇ ਜਾਂਦੇ ਹਾਂ ਵੀ ਆਪਣੇ ਪਰਿਵਾਰ ਦੇ ਸੰਤਾਨ ਦੇ ਸੁੱਖਾਂ ਵਾਸਤੇ ਮਾਫ ਕਰਿਓ ਸਾਧ ਸੰਗਤ, ਕਈ ਵਾਰੀ ਬੇਈਮਾਨੀ ਤੱਕ ਵੀ ਉੱਤਰ ਆਉਂਦੇ ਆ, ਮਿਲਾਵਟਖੋਰੀ, ਰਿਸ਼ਵਤਖੋਰੀ, ਠੱਗੀ, ਧੋਖਾ, ਪਰਾਇਆ ਹੱਕ, ਕਾਹਦੇ ਵਾਸਤੇ ਕਿ ਮੇਰੇ ਬੱਚੇ ਸੁੱਖ ਭੋਗਣਗੇ। ਰੋਟੀ ਦੀ ਚਿੰਤਾ ਨਹੀਂ ਹੈ, ਪਰਮੇਸ਼ਰ ਨੇ ਪ੍ਰਸ਼ਾਦਾ ਦੇ ਦੇਣਾ। ਇਹ ਜਿੰਨਾ ਅੱਜ ਸਾਡੀ ਇਸ ਧਰਤੀ ਉੱਤੇ ਦੌਰ ਦਿਸ ਰਿਹਾ ਨਾ, ਇਮਾਨ ਗੁਆਚ ਗਿਆ, ਸੱਚਾਈ ਖਤਮ ਹੋ ਗਈ, ਇਮਾਨਦਾਰੀ ਮੁੱਕ ਗਈ। ਤੁਸੀਂ ਦੁਨੀਆ ਦੀ 2 ਕੌਡੀ ਦੀ ਵੀ ਚੀਜ਼ ਖਰੀਦੋ, ਉਹਦੇ ਅੰਦਰ ਵੀ ਕੋਈ ਨਾ ਕੋਈ ਮਿਲਾਵਟ ਤੁਹਾਨੂੰ ਮਿਲ ਜਾਣੀ। ਕਿਉਂ ਇਨਸਾਨੀਅਤ ਤੋਂ ਗਿਰ ਗਿਆ ਮਨੁੱਖ ਕਿ ਮੈਂ ਬਹੁਤੀ ਕਮਾਈ ਕਰਕੇ ਆਪਣੇ ਪਰਿਵਾਰ ਨੂੰ ਸੁੱਖ ਦਿਆਂ? ਪਹਿਲੀ ਗੱਲ ਤੇ ਗੁਰਮੁਖੋ, ਇਸ ਕਮਾਈ ਦੇ ਨਾਲ ਪਰਿਵਾਰ ਨੂੰ ਸੁੱਖ ਨਹੀਂ ਜੇ ਮਿਲਣਾ। ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਇਹ ਜਿਹੜਾ ਜ਼ਹਿਰ ਕਮਾ ਰਹੇ ਹਾਂ ਨਾ ਜ਼ਹਿਰ, ਪਹਿਲੀ ਗੱਲ ਜੋ ਠੱਗੀਆਂ ਝੂਠ ਭਰੇ ਬੋਲ ਰਹੇ ਹਾਂ, ਕਿਸੇ ਨੂੰ ਨਹੀਂ ਪਤਾ ਲੱਗਦਾ, ਸਾਰਿਆਂ ਤੋਂ ਛੁਪਾ ਰਹੇ ਹਾਂ, ਮੇਰੇ ਚਿੱਟੇ ਕੱਪੜਿਆਂ ਦੇ ਹੇਠਾਂ ਮੇਰੇ ਸਾਰੇ ਔਗਣ ਛੁਪ ਜਾਣਗੇ, ਪਰ ਇਹ ਗੱਲ ਚੇਤੇ ਰੱਖੀ, ਹਾਟ ਪੱਟਣ ਵਿੱਚ ਮੰਦਰ ਭੰਨੈ, ਕਰ ਚੋਰੀ ਘਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਜਤੇ ਕਹਾਂ ਛੁਪਾਵੈ। ਸੁੱਖ ਵਾਸਤੇ ਇਕੱਠਾ ਕਰ ਰਹੇ ਹਾਂ ਵੀ ਮੇਰੇ ਘਰ ਜਾਣਗੇ ਸੁੱਖ, ਪਰ ਮੇਰੇ ਸਤਿਗੁਰੂ ਜੀ ਕਹਿੰਦੇ ਜ਼ਹਿਰ ਵਿਹਾਜਣ ਵਾਲਿਆ, ਜਿਨ੍ਹਾਂ ਬੱਚਿਆਂ ਦੇ ਮੂੰਹ ਵਿੱਚ ਤੂੰ ਚੋਗਾ ਪਾ ਰਿਹਾ ਨਾ, ਤੂੰ ਕਹਿੰਦਾ ਵੀ ਇਹਨਾਂ ਨੂੰ ਸੁੱਖ ਮਿਲ ਜਾਏਗਾ, ਮੂੰਹ ਵਿੱਚ ਜ਼ਹਿਰ ਚੋਗ ਕੇ ਤੂੰ ਸੁੱਖ ਦੀ ਆਸ ਕਿੱਥੋਂ ਰੱਖੇਗਾ? ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਕੀ ਨਿਸ਼ਾਨਾ ਮਿਥ ਕੇ ਤੁਰੇ ਆ? ਕਮਾਉਣਾ ਸਾਡਾ ਫਰਜ਼ ਸੀ, ਪਰ ਨੌਬਤ ਇੱਥੋਂ ਤੱਕ ਚਲੀ ਗਈ ਕਿ ਕੋਈ ਗੱਲ ਨਹੀਂ, ਜੇ ਛਾਲ, ਠੱਗੀ, ਧੋਖਾ ਕੁਝ ਵੀ ਕਰਨਾ ਪਵੇ, ਛੇਤੀ ਅਮੀਰ ਹੋ ਜਾਵਾਂ ਛੇਤੀ। ਮੇਰੇ ਸਾਹਿਬ ਨੇ ਬਚਨ ਬੜਾ ਪਿਆਰਾ ਬਖਸ਼ਿਆ, ਮਹਾਰਾਜ ਕਹਿੰਦੇ ਬਹੁ ਪਰ ਪੰਚ ਕਰ ਪਰ ਧਨ ਲਿਆ ਵੈ, ਪਰ ਧਨ ਹੱਕ ਨਹੀਂ। ਇਹ ਨਹੀਂ ਮਹਾਰਾਜ ਕਹਿੰਦੇ ਵੀ ਸਿੱਖ ਕੰਗਾਲ ਹੋਵੇ, ਸਿੱਖ ਦੇ ਘਰ ਰੋਟੀ ਖਾਣ ਨੂੰ ਨਾ ਹੋਵੇ। ਮਹਾਰਾਜ ਨੇ ਬਚਨ ਬਖਸ਼ਿਸ਼ ਕੀਤੇ, ਕਿਰਤ ਵਿਰਤ ਕਰ ਧਰਮ ਦੀ, ਘਾਲ ਖਾਏ ਘਾਲ ਖਾਏ, ਕਮਾਈ ਕਰ ਤੂੰ, ਕਿਰਤ ਕਰ, ਤੈਨੂੰ ਹੱਥ ਕਿਰਤ ਕਰਨ ਵਾਸਤੇ ਦਿੱਤੇ ਨੇ, ਦੁਕਾਨ ਕਰ, ਵਪਾਰ ਕਰ, ਨੌਕਰੀ ਕਰ, ਪਰ ਗੁਰੂ ਦੇ ਭੈ ਵਿੱਚ ਕਰ। ਇਹ ਸਾਰਾ ਕਾਹਦੇ ਲਈ ਕਮਾ ਰਹੇ ਹਾਂ? ਜਿਨ੍ਹਾਂ ਨਾਲ ਜੁੜੇ ਹੋ ਉਹਨਾਂ ਨੂੰ ਪਾਲਣਾ, ਘਰ ਵਿੱਚ ਸੁੱਖ ਆਉਣ ਤੇਰੇ। ਗੁਰੂ ਸਾਹਿਬ ਚਾਹੁੰਦੇ ਨੇ ਵੀ ਤੇਰੇ ਘਰ 'ਚ ਸੁੱਖ ਆਉਣ, ਪਰ ਇਸ ਗੱਲ ਦਾ ਚੇਤਾ ਨਾ ਭੁਲਾਈ ਕਿ ਕਿਸੇ ਨੇ ਨਹੀਂ ਉਹ ਖੜਨਾ ਤੇਰੇ ਨਾਲ। ਜਿਨ੍ਹਾਂ ਵਾਸਤੇ ਤੂੰ ਕਹਿ ਰਹੇ ਨਾ ਵੀ ਬਹੁਤ ਅਮੀਰ ਹੋ ਜਾਣ, ਸਾਰੇ ਸੁੱਖ ਭੋਗ ਲੈਣ, ਬਹੁ ਪਰ ਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪੈ ਆਣ ਲੁਟਾਵੈ, ਮਨ ਮੇਰੇ ਭੁੱਲੇ। ਅਜੇ ਨਿੱਜ ਨੂੰ ਕਿਹਾ, ਉਪਦੇਸ਼ਕ ਬਣ ਕੇ ਦੂਜਿਆਂ ਨੂੰ ਸੁਣਾਉਣਾ ਬੜਾ ਸੌਖਾ ਗੁਰਮੁਖੋ, ਤੇ ਜਿਹੜੇ ਬਚਨ ਮੈਨੂੰ ਆਪਣੇ ਆਪ ਨੂੰ ਮੁਖਾਤਬ ਹੋ ਕੇ ਸਾਹਿਬ ਕਹਿ ਰਹੇ ਨੇ, ਕਹਿੰਦੇ ਆਪਣੇ ਮਨ ਨੂੰ ਸਮਝਾ, ਮਨ ਮੇਰੇ ਭੁੱਲੇ ਕਪਟ ਨਾ ਕੀਜੈ। ਕਪਟ ਕਹਿੰਦੇ ਨੇ ਬਾਹਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ, ਕਪਟ ਨਾ ਕੀਜੈ, ਕਿਉਂਕਿ ਜਦੋਂ ਵੇਲਾ ਆਉਣਾ, ਅੰਤ ਕੀ ਬਾਰ ਕੋ ਖਰਾ ਨਾ ਹੋਸੀ। ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਕੋਈ ਨਾ ਪਕੜੀ ਹੈ ਕਿਸੇ ਹੀ ਥਾਂ, ਕਿਸੇ ਨੂੰ ਨਹੀਂ ਫੜਿਆ ਜਾਣਾ। ਸਾਧ ਸੰਗਤ ਇਹ ਕਰੈ ਸਵੈ ਕਰ ਪਾਵੈ, ਇਹ ਤੇ ਤੇਰੇ ਫਰਜ਼ ਸੀ। ਮਹਾਰਾਜ ਕਹਿੰਦੇ ਕਮਾ, ਪਰ ਨਿਸ਼ਾਨੇ ਨੂੰ ਨਾ ਭੁੱਲੀ, ਤੇਰਾ ਮਕਸਦ ਕੀ ਹੈ? ਇੱਥੇ ਉਲਝ ਗਿਆ ਤੇ ਵਕਤ ਆਏਗਾ, ਤੇਰੀ ਥਾਂ ਕਿਸੇ ਨੇ ਨਹੀਂ ਖੜਨਾ।
ਰੇ ਨਾਰਾ ਕਾਹੇ ਪਪੋਰੋ ਦੇਹੀ,
ਪਪੋਰੋ ਦਾ ਅਰਥ ਹੈ ਪਲੋਸਣਾ, ਸਾਂਭਣਾ, ਪ੍ਰੇਮ ਕਰਨਾ। ਬੜਾ ਖਿਆਲ ਕਰਦਾ ਦੇਹੀ ਦਾ, ਦੇਹੀ ਦੇ ਸੁੱਖ ਵਾਸਤੇ ਬੜੇ ਅਡੰਬਰ ਰਚਦਾ ਸਾਧ ਸੰਗਤ। ਹਰ ਮਨੁੱਖ ਚਾਹੁੰਦਾ ਵੀ ਮੇਰੀ ਦੇਹੀ ਨੂੰ ਕਸ਼ਟੀ ਕੋਈ ਨਾ ਹੋਵੇ, ਸਾਰਾ ਧਿਆਨ ਕਿਹੜੇ ਪਾਸੇ ਹੈ? ਇਸ ਦੇਹੀ ਦੇ ਸੁੱਖ ਵਾਸਤੇ, ਦੇਹੀ ਨੂੰ ਕੰਮ ਨਾ ਕਰਨਾ ਪਵੇ, ਦੇਹੀ ਨੂੰ ਚੰਗਾ ਬਿਸਤਰਾ ਮਿਲ ਜਾਏ, ਦੇਹੀ ਨੂੰ ਭੋਜਨ ਰੱਜ ਕੇ ਮਿਲ ਜਾਏ, ਦੇਹੀ ਦਾ ਸ਼ਿੰਗਾਰ ਮਿਲ ਜਾਏ, ਇਹਨੂੰ ਪਾਲ ਰਿਹਾ ਸਿਰਫ। ਪਰ ਇੱਕ ਗੱਲ ਚੇਤੇ 'ਚ ਰੱਖੀ, ਨਾਮ ਬਿਨਾਂ ਪਹਿਨਣ ਖਾਣ ਤੋਂ ਮਨਾ ਨਹੀਂ ਗੁਰੂ ਨੇ ਕੀਤਾ, ਪਰ ਜੇ ਤੂੰ ਕੇਵਲ ਦੇਹੀ ਪਾਲ ਰਿਹਾ, ਜਿਸ ਵੱਖਰ ਕੋ ਲੈਣ ਤੂੰ ਆਇਆ ਉਹ ਭੁੱਲ ਗਿਆ, ਜਿਹੜੀ ਕਮਾਈ ਕਰਨ ਵਾਸਤੇ ਆਇਆ ਸੀ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਉਹ ਭੁੱਲ ਗਿਆ, ਦੇਹੀ ਨੂੰ ਪਾਲ, ਇਹਨੂੰ ਪਰਮੇਸ਼ਰ ਨੇ ਭੋਜਨ ਦੀ ਲੋੜ ਪਾਈ ਹੈ। ਪ੍ਰੋਫੈਸਰ ਪੂਰਨ ਸਿੰਘ ਜੀ ਨੇ ਬੜੇ ਪਿਆਰੇ ਬਚਨ ਕਹੇ, ਉਹ ਕਹਿੰਦੇ ਵੀ ਭੁੱਖਾ ਨਹੀਂ ਮਾਰਨਾ ਸਰੀਰ ਨੂੰ, ਨੰਗਿਆ ਨਹੀਂ ਰੱਖਣਾ, ਇਹਦਾ ਸੱਜਣਾ, ਇਹਦਾ ਕੱਜਣਾ, ਇਹਦਾ ਰੱਜਣਾ ਜ਼ਰੂਰੀ ਹੈ, ਪਰ ਸਾਰਾ ਨਿਸ਼ਾਨਾ ਤੂੰ ਆਪਣੀ ਦੇਹੀ ਨੂੰ ਮਿਥ ਲਿਆ, ਤੇਰਾ ਮਕਸਦ ਹੋਰ ਵੀ ਤਾਂ ਹੈ ਕੋਈ, ਤੰਦਰੁਸਤ ਸਰੀਰ ਨਾਲ ਸੇਵਾ ਕਰ ਸਕੇਗਾ, ਤੰਦਰੁਸਤ ਸਰੀਰ ਨਾਲ ਚੌਂਕੜਾ ਮਾਰ ਕੇ ਬੈਠ ਸਕੇਗਾ, ਇਹਨੂੰ ਦੁੱਖ ਦੇ ਦੇ ਕੇ ਸੁਕਾ ਨਾ ਦੇਵੀਂ, ਪਿੰਜਰ ਨਾ ਕਰ ਦੇਵੀਂ, ਪਰ ਦੇਹੀ ਤੇਰਾ ਨਿਸ਼ਾਨਾ ਨਹੀਂ ਹੈ, ਪਹਿਨ ਤੇ ਖਾ ਜ਼ਰੂਰ, ਪਰ ਜੇ ਨਿਸ਼ਾਨਾ ਭੁੱਲ ਗਿਆ, ਨਾਮ ਬਿਨਾਂ ਜੋ ਪਹਿਰੈ ਖਾਏ ਜਿਉਂ ਕੂਕਰ ਜੂਠਨ ਮੈਂ ਪਾਏ, ਕੁੱਤਾ ਜੂਠ ਖਾ ਖਾ ਢਿੱਡ ਭਰ ਰਿਹਾ, ਉਹ ਹਾਲ ਤੇਰਾ, ਕੁੱਤੇ ਦਾ ਮਕਸਦ ਕੀ ਹੈ, ਢਿੱਡ ਭਰਨਾ ਬਸ, ਜੋ ਮਰਜ਼ੀ ਖਾਈ ਚਲੇ, ਕਾਹੇ ਭਪੂਰੋ ਦੇਹੀ, ਪਲੋਸ ਰਿਆਂ ਸਾਂਭ ਰਿਆਂ ਬੜੀ ਪਿਆਰੀ ਦੇਹੀ, ਇਹ ਦੇਹੀ ਨੂੰ ਸਾਰਾ ਸਾਰਾ ਦਿਨ ਨਿਹਾਰਦਾ, ਕਿਤੇ ਇਹਦੇ ਉੱਤੇ ਚਿੰਨ ਮਾਤਰ ਨਾ ਪੈ ਜੇ, ਇੰਨਾ ਨਿਸ਼ਾਨਾ, ਕਈ ਵਾਰੀ ਤੇ ਗੁਰਮੁਖੋ ਰੱਬ ਦੇ ਵੀ ਸ਼ਰੀਕ ਬਣ ਜਾਂਦੇ ਅਸੀਂ, ਇਸ ਦੇਹੀ ਨੂੰ ਸਵਾਰ ਦੇ ਸ਼ਿੰਗਾਰ ਦੇ, ਕਈ ਵਾਰੀ ਰੱਬ ਦੇ ਵੀ ਸ਼ਰੀਕ ਬਣ ਜਾਂਦੇ ਹਾਂ, ਵੀ ਆਹ ਜਿਹੜੇ ਮੇਰੇ ਕੇਸ ਨੇ ਨਾ ਇਹ ਨਹੀਂ ਚੰਗੇ ਲੱਗਦੇ, ਇਹ ਗਲਤ ਲਾ ਦਿੱਤੇ ਰੱਬ ਨੇ, ਗਲਤੀ ਕਰ ਦਿੱਤੀ ਵਾਹਿਗੁਰੂ ਜੀ ਨੇ, ਆਹ ਜਿਹੜੀ ਕਾਲੇ ਦੇ ਵਿੱਚ ਚਿੱਟੇ ਆ ਗਏ ਨਾ ਇਹ ਵੀ ਪਰਮੇਸ਼ਰ ਨੇ ਗਲਤੀ ਕਰ ਦਿੱਤੀ, ਇਹਨੂੰ ਨਹੀਂ ਮੈਂ ਚਿੱਟੇ ਹੋਣ ਦੇਣਾ। ਜੇ ਜਰਵਾਣਾ ਪਰਹਰ ਹੈ ਕੀ ਹੋਏਗਾ, ਜਰ ਆ ਗਿਆ ਨਾ ਬੁਢਾਪਾ, ਕਿਸੇ ਨਾ ਕਿਸੇ ਵੇਸ ਵਿੱਚ ਉਹਨੇ ਆ ਜਾਣਾ, ਕੀ ਕਰੇਗਾ ਤੂੰ, ਕਾਹੇ ਭਪੋਰੋ ਦੇਹੀ, ਅਸਥਿਰ ਜੋ ਮਾਨਿਓ ਦੇਹੇ, ਸੋ ਤੋ ਤੇਰੋ ਹੋਏ ਹੈ ਖੇਹੇ, ਕਿਉਂ ਨਾ ਹਰ ਕੋ ਨਾਮ ਲੇ, ਮੂਰਖ ਨਿਲਾਜ ਰੇ, ਨਿਰਲੱਜ ਤੈਨੂੰ ਲੱਜਿਆ ਨਹੀਂ ਆ ਰਹੀ, ਤੈਨੂੰ ਵਾਹਿਗੁਰੂ ਚੇਤੇ ਨਹੀਂ ਆਉਂਦਾ ਕਿ ਤੇਰਾ ਸਾਰਾ ਹੀ ਨਿਸ਼ਾਨਾ ਧਿਆਨ ਜਿਹੜਾ ਉਹ ਆਪਣੀ ਦੇਹੀ ਵਾਲੇ ਪਾਸੇ, ਸ਼ਿੰਗਾਰਨਾ, ਪਹਿਨਣਾ, ਖਾਣਾ। ਮੈਂ ਫਿਰ ਬੇਨਤੀ ਕਰਦਾ ਵੀ ਭੋਜਨ ਕਮਾਉਣਾ ਤੇ ਖਾਣਾ ਪਾਪ ਨਹੀਂ, ਕਮਾ ਖਾ, ਪਰ ਇਸ ਦੇਹੀ ਦੇ ਨਾਲ ਕੁਝ ਹੋਰ ਵੀ ਕਰਨਾ ਸੀ। ਮੇਰੇ ਸਤਿਗੁਰੂ ਜੀ ਨੇ ਕਿਹਾ ਅੰਤਰ ਗੁਰੂ ਆਰਾਧਨਾ ਜਿਹਵਾ, ਇਸੇ ਲਈ ਦਿੱਤੀ ਸੀ ਨਾ ਦੇਹ, ਸਤ ਸੰਗਤ ਕਰ, ਜਿਹਵਾ ਜਪ ਗੁਰ ਨਾਉ ਨੇਤਰੀ, ਸਤਿਗੁਰ ਪੇਖਣਾ ਸਰਵਣੀ, ਧ੍ਰਿਗ ਸਿਰ ਜੋ ਗੁਰ ਨਾਨਵੈ ਗੁਰ ਲੱਗੈ ਨਾ ਚਰਨੀ। ਕਦੇ ਲਈ ਦੇਹੀ ਦਿੱਤੀ ਤੈਨੂੰ, ਸ਼ੀਸ਼ੇ ਮੋਹਰੇ ਖੜ ਕੇ ਤੇ ਦੁਕਾਨਾਂ ਖੁੱਲ ਗਈਆਂ, ਹੁਣ ਬੰਦੇ ਸਵਾਰਨ ਵਾਲੀਆਂ ਦੁਕਾਨਾਂ ਵੱਖਰੀਆਂ, ਬੀਬੀਆਂ ਸਵਾਰਨ ਵਾਲੀਆਂ ਦੁਕਾਨਾਂ ਵੱਖਰੀਆਂ। ਲਾਲਤ ਕਹਿੰਦੇ ਐਸੇ ਸਿਰ ਨੂੰ ਤੈਨੂੰ ਸਰੀਰ ਦਿੱਤਾ ਕਾਹਦੇ ਵਾਸਤੇ ਸੀ, ਧ੍ਰਿਗ ਸਿਰ ਜੋ ਗੁਰ ਨਾਨਵੈ ਗੁਰ ਲੱਗੈ ਨਾ ਚਰਨੀ, ਧ੍ਰਿਗ ਲੋਇਨ ਗੁਰਦਰਸ ਬਿਨ ਪੇਖੈ ਪਰ ਤਰਨੀ, ਧ੍ਰਿਗ ਜਿਹਬਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਨੀ, ਧ੍ਰਿਗ ਸਰਵਣ ਉਪਦੇਸ਼ ਬਿਨ ਸੁਣ ਸੁਰਤ ਨਾ ਧਰਨੀ, ਵਿਣ ਸੇਵਾ ਲਾਣਤ। ਇਹ ਬੜੇ ਸੋਹਣੇ ਹੱਥ ਨੇ, ਕਿਤੇ ਮੈੜੇ ਨਾ ਹੋ ਜਾਣ। ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ ਨੇ ਫਲ ਕਰਨੀ, ਕੀ ਫਲ ਖੱਟੇਗਾ ਤੂੰ, ਕਾਹੇ ਭਪੋਰੋ ਦੇਹੀ, ਸਾਰਾ ਦਿਨ ਦੇਹੀ ਨੂੰ ਸੰਭਾਲਦਾ ਜਿਉਂਦਾ ਹੈ।
ਉਡ ਜਾਏਗੋ ਧੂਮ ਬਾਦਰੋ ਇੱਕ ਭਾਜਾ ਹੋ ਰਾਮ ਸੁਨੇਹੀ,
ਧੂਏ ਦੇ ਬੱਦਲ ਸਥਿਰ ਨਹੀਂ ਹੋ ਰਹਿੰਦੇ, ਦਿਸਦੇ ਤੇ ਜ਼ਰੂਰ ਹੈ, ਦੇਹੀ ਦਿਸਦੇ ਜ਼ਰੂਰ ਰਹੀ ਹੈ, ਇਹ ਧੂਏ ਦੇ ਬੱਦਲਾਂ ਵਰਗੀ ਹੈ, ਇਹਨੇ ਨਹੀਂ ਹੋ ਰਹਿਣਾ, ਇਹ ਵਕਤੀ ਖੇਡ ਹੈ ਵਕਤੀ। ਤੇ ਇਸ ਦੇਹੀ ਵਿੱਚ ਰਹਿੰਦਿਆਂ ਜਿਹੜਾ ਸਮਾਂ ਸੰਗਤ ਵਿੱਚ ਗੁਜ਼ਾਰਨਾ, ਰਸ ਲੈ, ਟਹਿਲ ਕਰ, ਸੇਵਾ ਕਰ, ਪਰ ਉਪਕਾਰ ਕਰ, ਰਸਨਾ ਤੋਂ ਸਿਮਰਨ ਕਰ, ਕੰਨਾਂ ਨਾਲ ਗੁਰੂ ਕੀ ਕੀਰਤੀ ਗੁਣ ਸੁਣ, ਅੱਖਾਂ ਨਾਲ ਪਰਮੇਸ਼ਰ ਦੇ ਰੰਗਾਂ ਨੂੰ ਵੇਖ, ਇਹਨੇ ਬਹੁਤੀ ਦੇਰ ਨਹੀਂ ਰਹਿਣਾ ਅੱਖਾਂ ਨੇ, ਇਸ ਜ਼ਬਾਨ ਨੇ ਬਹੁਤੀ ਦੇਰ ਤੇਰੀ ਵਰਤੋਂ ਵਿੱਚ ਨਹੀਂ ਰਹਿਣਾ, ਮਿੱਟੀ ਹੈ ਮਿੱਟੀ ਵਿੱਚ ਮਿਲ ਜਾਏਗੀ। ਇੱਕ ਭਜੋ ਭਜੋ ਗੋਬਿੰਦ, ਜੇਬਾ ਮਿਲੀ ਹੈ ਜਪ ਲੈ, ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ, ਇਹੀ ਲਾਹੋ ਆਹੀ ਹੈ ਫਾਇਦਾ, ਜਿੰਨੀ ਦੇਰ ਸਰੀਰ ਹੈ ਖੱਟ, ਇਹਨੂੰ ਮਲ ਮਲ ਕੇ ਸਾਂਭ ਸਾਂਭ ਕੇ ਸਵਾਰ ਸਵਾਰ ਕੇ ਰੱਖਦਾ ਵੀ ਕਿਤੇ ਇਹਨੂੰ ਕਿਤੇ ਕੋਈ ਮੈਲ ਨਾ ਲੱਗ ਜੇ ਤਿਣਕਾ ਮੱਤ। ਸਤਿਗੁਰੂ ਜੀ ਸੁਚੇਤ ਕਰ ਰਹੇ ਵੀ ਇਹਨੇ ਇੱਕ ਦਿਨ ਬਿਨਸ ਜਾਣਾ ਹੈ।
ਰਹਾਓ ਤੀਨ ਸੰਗਿਆ ਕਰ ਦੇਹੀ ਕਿੰਨੀ ਜਲ ਕੁਕਰ ਪਸਮੇਹੀ।
ਤਿੰਨ ਗੁਣ ਰਜੋ ਤਮੋ ਸਤੋ, ਬੜਾ ਵਿਸਥਾਰ ਸਮਾਂ ਲੰਬਾ ਚਾਹੀਦਾ। ਤਿੰਨ ਗੁਣਾਂ ਸਦਕਾ ਸਾਨੂੰ ਇਹ ਸਰੀਰ ਜਿਹੜਾ ਹੈ ਰਜੋ ਤਮੋ ਸਤੋ ਦੀ ਬਿਰਤੀ ਵਿੱਚ ਵਿਚਰ ਰਿਹਾ, ਅਤੇ ਇਹ ਤਿੰਨ ਗੁਣਾਂ ਕਰਕੇ ਸਿੰਚਿਆ ਹੋਇਆ ਸਰੀਰ ਤਿੰਨਾਂ ਥਾਵਾਂ 'ਚ ਮਿਲ ਜਾਣਾ। ਕਿਸੇ ਨੇ ਪਾਣੀ 'ਚ ਸੁੱਟ ਦੇਣਾ, ਪਾਰਸੀ ਲੋਕ ਪਾਣੀ 'ਚ ਸੁੱਟ ਦਿੰਦੇ, ਕੋਈ ਮਿੱਟੀ 'ਚ ਦਬਾ ਦਿੰਦਾ, ਖੇਹ 'ਚ ਸੁੱਟ ਦਿੰਦਾ, ਕੋਈ ਅੱਗ ਵਿੱਚ ਪਾ ਦਿੰਦਾ। ਅਨਕ ਯਤਨ ਕਰ ਕਾਇਆ ਪਾਲੀ ਮਰਤੀ ਬਾਹਰ ਅਗਨ ਸੰਗ ਜਾਲੀ, ਅੱਗ ਲਾ ਕੇ ਸਾੜ ਕੇ ਸੁਆਹ ਕਰ ਦਿੱਤਾ। ਦੋ ਚਾਰ ਮਣ ਲੱਕੜਾਂ ਰੱਖੀਆਂ, ਬੜਾ ਤੇਰਾ ਨਾਜ਼ੁਕ ਜਿਹਾ ਸਰੀਰ ਸੀ, ਬੜਾ ਕੋਮਲ ਜਿਹਾ ਸਰੀਰ ਸੀ, ਅਤੇ ਅੰਤ ਕੀ ਹੋਇਆ? ਅੰਤ ਖੇ ਕੀ ਖੇ, ਕਿੱਥੇ ਗਿਆ ਉਹ ਸੋਹਣਾ ਲਸ਼ ਲਸ਼ ਕਰਦਾ ਸਰੀਰ? ਵੱਡੇ ਵੱਡੇ ਲੱਕੜਾਂ ਕਿਤੇ ਸ਼ਮਸ਼ਾਨ ਘਾਟ ਵਿੱਚ ਜਾ ਕੇ ਨਾ ਜ਼ਰੂਰ ਵੇਖਿਆ ਕਰੀਏ, ਵੀ ਉਹ ਐਡੀਆਂ ਐਡੀਆਂ ਲੱਕੜਾਂ ਦੇ ਥੱਲੇ ਨੱਕ ਵੀ ਭੱਜ ਗਿਆ, ਅੱਖਾਂ ਵੀ ਦੱਬੀਆਂ ਗਈਆਂ, ਅਤੇ ਅੱਗ ਲੱਗੀ ਸੜ ਕੇ ਸਵਾਹ ਹੋ ਗਿਆ ਗੁਰਮੁਖ, ਕਿੱਥੇ ਗਿਆ ਸਰੀਰ? ਸਰੀਰ ਨੂੰ ਹੀ ਨਿਸ਼ਾਨਾ ਮਿੱਥਿਆ ਹੋਇਆ ਸੀ, ਉਹ ਜਾਂ ਜਲ ਵਿੱਚ ਕਿਸੇ ਨੇ ਸੁੱਟ ਦਿੱਤਾ, ਕਿਸੇ ਨੇ ਖੇਹ 'ਚ ਮਿਲਾ ਦਿੱਤਾ, ਕਿਸੇ ਨੇ ਪਾਣੀ ਵਿੱਚ ਪਾ ਦਿੱਤਾ।
ਹੋਏ ਆਮਰੋ ਗ੍ਰਹਿ ਮਹਿ ਬੈਠਾ ਕਾਰਣ ਕਾਰਣ ਬਿਸਰੋਹੀ।
ਇਹ ਕੋਠੀ ਜਿਹੜੀ ਹੈ ਨਾ, ਮਿਲੀ ਹੋਈ ਕੋਠੀ, ਇਹਦੇ ਵਿੱਚ ਬੈਠ ਗਿਆ, ਕਹਿੰਦਾ ਅਮਰ ਹਾਂ ਮੈਂ, ਮਰਨ ਤੋਂ ਮੁਕਤ ਹਾਂ। ਹੋਏ ਆਮਰੋ ਦੇਹ ਮੈਂ ਬੈਠਾ, ਇਸ ਦੇਹੀ ਦੇ ਅੰਦਰ ਗ੍ਰਹਿ ਮੈਂ ਬੈਠਾ, ਇਸ ਘਰ ਦੇ ਅੰਦਰ ਬੈਠਾ, ਵੀ ਮੈਂ ਮਰਨ ਤੋਂ ਰਹਿਤ ਹੋ ਗਿਆ ਸ਼ਾਇਦ। ਇਹ ਕਰਨ ਕਰਾਉਣ ਵਾਲਾ ਵਾਹਿਗੁਰੂ ਵਿਸਰ ਗਿਆ। ਸਾਧ ਸੰਗਤ, ਇੱਕ ਦਿਨ ਇੱਕ ਸ਼ਖਸ ਕਹਿ ਰਿਹਾ ਸੀ ਵੀ ਜੇ ਇਹ ਕੋਠੀ ਹੈ, ਇਹ ਮੰਦਿਰ ਹੈ, ਇਹ ਕੋਠੜੀ ਰੱਬ ਨੇ ਦਿੱਤੀ ਅਤੇ ਇਹਦੇ ਅੰਦਰ ਆਪਣੀ ਜੋਤ ਟਿਕਾਈ, ਤਰਕ ਬੜਾ ਪਿਆਰਾ ਸੀ ਉਹਦਾ। ਕਹਿੰਦਾ ਵੀ ਲੌਜਿਕ ਇਹ ਕਹਿੰਦਾ ਵੀ ਜੇ ਕਿਰਾਏਦਾਰ ਨੇ ਮਕਾਨ ਵੀ ਖਾਲੀ ਕਰਾਉਣਾ ਹੋਵੇ, ਦੁਕਾਨ ਵੀ ਖਾਲੀ ਕਰਾਉਣਾ ਹੋਵੇ, ਤਾਂ ਨੋਟਿਸ ਦਿੰਦਾ ਅਤੇ ਰੱਬ ਤੇ ਅਚਨਚੇਤੀ ਕਹਿੰਦੇ ਸਭ ਕੁਝ ਖੋਹ ਲੈਂਦਾ, ਇਹ ਕੋਠੜੀ ਛਡਾਲੀ ਸਾਡੇ ਕੋਲੋਂ। ਅਤੇ ਗੁਰਮੁਖੋ ਸੱਚਾਈ ਤਾਂ ਇਹ ਹੈ, ਜਿੰਨੀ ਕੁ ਸੋਝੀ ਗੁਰੂ ਸਾਹਿਬ ਦਿੰਦੇ ਜੋ ਮੈਂ ਜਵਾਬ ਦਿੱਤਾ, ਵੀ ਰੱਬ ਨੇ ਤਾਂ ਨੋਟਿਸ ਦਿੱਤੇ ਸੀ, ਅਸੀਂ ਉਹ ਨੋਟਿਸਾਂ ਵੱਲ ਖਿਆਲ ਹੀ ਨਹੀਂ ਕੀਤਾ, ਅੱਖਾਂ ਦੀ ਜੋਤ ਮੱਧਮ ਹੋਈ, ਇਹ ਨੋਟਿਸ ਸੀ, ਐਨਕਾਂ ਲਾ ਲਈਆਂ, ਕੰਨਾਂ ਦਾ ਸੁਣਨਾ ਮੱਧਮ ਹੋਇਆ, ਮਸ਼ੀਨ ਲਾ ਲਈ, ਦੰਦ ਹਿੱਲ ਗਏ ਨਕਲੀ ਲਾ ਲਏ, ਆਹ ਜਿਹੜੇ ਚਿੱਟੇ ਆਏ ਸੀ ਕਾਲਾ ਕਰ ਲਿਆ ਮੂੰਹ, ਨੋਟਿਸ ਆਏ ਸੀ ਉਹਦੇ। ਇੱਕ ਰਾਜਕੁਮਾਰ ਗੱਦੀ ਦੇ ਉੱਤੇ ਬੈਠਾ, ਮੁੰਡਾ ਸੀ, ਨੌਜਵਾਨ ਸੀ, ਚੜ੍ਹਦੀ ਉਮਰ ਸੀ, ਅਤੇ ਖਤਰਾ ਇਹ ਸੀ ਵੀ ਨੌਜਵਾਨੀ ਦੇ ਅੰਦਰ ਰੱਬ ਭੁੱਲ ਜਾਂਦਾ, ਜੇ ਮਰਨਾ ਚੇਤੇ ਆਏਗਾ ਰੱਬ ਚੇਤੇ ਆਏਗਾ। ਇਹਨੇ ਇੱਕ ਨੌਕਰ ਰੱਖ ਲਿਆ ਵੀ ਜਦੋਂ ਤੈਨੂੰ ਲੱਗੇ ਮੈਂ ਕੋਈ ਗੱਲ ਕਰ ਰਿਹਾ ਅਤੇ ਤੈਨੂੰ ਬੂ ਆਵੇ ਹੰਕਾਰ ਦੀ, ਅਤੇ ਤੂੰ ਕਹੀਂ ਵੀ ਬਾਦਸ਼ਾਹ ਇੱਕ ਦਿਨ ਮਰਨਾ ਹੈ, ਮੈਂ ਸਮਝ ਜਾਵਾਂਗਾ, ਮੈਨੂੰ ਮਰਨਾ ਚੇਤੇ ਕਰਾਈ, ਬਸ ਤੈਨੂੰ ਤਨਖਾਹ ਦਿਆਂਗਾ, ਮੈਨੂੰ ਮਰਨਾ ਚੇਤੇ ਕਰਾਉਂਦਾ ਰਹੀਂ। ਚੜ੍ਹਦੀ ਉਮਰ ਹੈ, ਉਹ ਭੁੱਲ ਜਾਂਦਾ ਸਭ ਕੁਝ ਚੇਤੇ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਧੰਨ ਜਿਹਨਾਂ ਨੂੰ ਉਹ ਚੇਤੇ ਹੈ। ਗੁਰਮੁਖੋ ਸਮਾਂ ਸਮਾਂ ਬੀਤਦਾ ਗਿਆ ਅਤੇ ਇੱਕ ਦਿਨ ਇਹ ਜਿਹੜਾ ਰੱਖਿਆ ਹੋਇਆ ਨੌਕਰ ਸੀ ਨਾ, ਕਹਿਣ ਲੱਗਾ ਵੀ ਬਾਦਸ਼ਾਹ ਇੱਕ ਵਾਲ ਚਿੱਟਾ ਆ ਗਿਆ। ਉਹ ਕਹਿੰਦੇ ਬਸ ਤੇਰੀ ਨੌਕਰੀ ਹੁਣ ਖਤਮ। ਕਹਿੰਦੇ ਜੀ ਕਿਉਂ, ਮੈਂ ਕੋਈ ਗਲਤ ਗੱਲ ਕਰ ਦਿੱਤੀ? ਕਹਿੰਦੇ ਨਹੀਂ, ਹੁਣ ਮੈਨੂੰ ਵਾਹਿਗੁਰੂ ਜੀ ਨੇ ਇਸ਼ਾਰਾ ਕਰ ਦਿੱਤਾ ਵੀ ਭਾਈ 100 ਦਿਨ ਆਵਣ ਲੱਗ ਗਾ। ਇਹ ਇਸ਼ਾਰੇ ਸੀ, ਇਹ ਮੈਸੇਜ ਸੀ, ਇਹ ਨੋਟਿਸ ਸੀ ਵੀ ਸੱਜਣਾ ਇਹ ਕੋਠੜੀ ਖਾਲੀ ਕਰਨੀ ਪੈਣੀ ਹੈ, ਅਤੇ ਅਸੀਂ ਐਸਾ ਸ਼ਰੀਕਾ ਕੀਤਾ ਰੱਬ ਦੇ ਨਾਲ ਵੀ ਕਮਾਲ ਹੋ ਗਈ। ਇਹ ਝਾਟਾ ਕਾਲਾ ਕਰਕੇ, ਮੂੰਹ ਕਾਲਾ ਕਰਕੇ ਅਸੀਂ ਕਹਿੰਦੇ ਹਾਂ ਵੀ ਆ ਦੁਨੀਆਂ ਨੂੰ ਧੋਖਾ ਦੇ ਰਹੇ ਕਿ ਆਪਣੇ ਆਪ ਨੂੰ ਧੋਖਾ ਦੇ ਰਹੇ, ਰੱਬ ਨੂੰ ਧੋਖਾ ਦੇ ਰਹੇ, ਵੀ ਨਹੀਂ ਨਹੀਂ ਅਜੇ ਤਾਂ ਉਮਰ ਹੀ ਕਿਹੜੀ ਹੈ। ਗੁਰੂ ਸਾਹਿਬ ਜੀ ਕਹਿੰਦੇ ਵੀ ਗੁਰਸਿੱਖਾ, ਇਹ ਧੂੰਏ ਦੇ ਬੱਦਲ ਵਰਗਾ ਸਰੀਰ ਹੈ, ਇਹਦਾ ਵੇਖ ਕੇ ਐਵੇਂ ਮਾਣ ਨਾ ਕਰੀ ਜਾਈ, ਜੋ ਜਾਣਾ ਮੈਂ ਜੋਬਨਵੰਤ ਸੋ ਹੋਵੇ ਵਿਸਥਾ ਕਾ ਜੰਤ, ਕਾਹਦਾ ਮਾਣ ਕਰ ਰਿਹਾ, ਇਹ ਇੱਕ ਦਿਨ ਬਿਨਸ ਜਾਵੇਗਾ।
ਅਨਕ ਭਾਤ ਕਰ ਮਣੀ ਐ ਸਾਜੇ ਕਾਚੇ ਤਾਗ ਪਰੋਹੀ।
ਇਸ ਸਰੀਰ ਦੇ ਅੰਗਾਂ ਨੂੰ ਕਿਹਾ ਮਣਕੇ, ਬੜੇ ਸੋਹਣੇ ਨੇ ਹੱਥ, ਬੜੇ ਸੋਹਣੇ ਆ, ਅੱਖਾਂ ਬੜੀਆਂ ਸੋਹਣੀਆਂ, ਵਾਹਿਗੁਰੂ ਜੀ ਨੇ ਕਮਾਲ ਕਰ ਦਿੱਤੀ, ਸਰੀਰ ਬਣਾਉਣ ਵੱਲ ਲੱਗਿਆ, ਸਰੀਰ ਵੱਲ ਵੇਖਦਾ ਨਾ। ਮੈਂ ਕੱਲ੍ਹ ਵੀ ਬੇਨਤੀ ਕਰ ਰਿਹਾ ਸੀ ਵੀ ਕੁਦਰਤ ਵੇਖੇਗਾ, ਕੁਦਰਤ ਹੀ ਸਿਮਰਨਾ ਬਣ ਜਾਏਗੀ। ਸਰੀਰ ਵੱਲ ਵੇਖ ਕੇ ਵਾਹਿਗੁਰੂ ਭੁਲਾ ਨਾ, ਸਗੋਂ ਚੇਤੇ ਕਰ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਵੇਖ ਕੀ ਸੀ ਤੇ ਕੀ ਬਣ ਗਿਆ, ਰਕਤ ਬਿੰਦ ਹੋਂਦ ਕੀ ਸੀ ਤੇਰੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ। ਕਮਾਲ ਹੋ ਗਈ, ਤੈਨੂੰ ਪਾਲਿਆ ਮਾਂ ਦੇ ਉਧਰ ਦੇ ਅੰਦਰ, ਵਸੰਦੋ ਘੱਥੜਾ ਥਾਓ। ਇਹ ਹੋਇਆ ਕਿ ਇਹ ਦੇਹੀ ਨੂੰ ਸਾਂਭਣ ਲੱਗ ਪਿਆ। ਮੇਰੇ ਦਾਤਾ ਜੀ ਨੇ ਕਿਰਪਾ ਕੀਤੀ, ਮਹਾਰਾਜ ਕਹਿੰਦੇ ਅਨਕ ਭਾਂਤ ਕਰ ਮਣੀਏ ਸਾਜੇ। ਜਿਵੇਂ ਮੋਤੀ ਭਰੋਏ ਹੁੰਦੇ ਨਾ ਮੋਤੀ, ਵਾਹਿਗੁਰੂ ਜੀ ਨੇ ਸੁੰਦਰ ਨੱਕ ਲਾ ਦਿੱਤਾ, ਸੋਹਣੀਆਂ ਅੱਖਾਂ, ਤੇ ਉਹਦੇ ਅੰਦਰ ਸਾਹਾਂ ਦੀ ਮਾਲਾ ਪਾ ਦਿੱਤੀ, ਮੋਤੀਆਂ ਨੂੰ ਭਰੋ ਕੇ ਸੋਹਣਾ ਹੋਰ ਬਣਾਉਣ ਵਾਸਤੇ। ਸੁੰਦਰ ਜੇ ਮੋਤੀ ਬਣਾਏ ਪਹਿਲਾਂ, ਤੇ ਫਿਰ ਉਹਦੇ ਅੰਦਰ ਸਾਹਾਂ ਦੀ ਮਾਲਾ ਪਾ ਕੇ, ਇਹ ਜੀਵਨ ਕੀ ਹੈ, ਪਰਮੇਸ਼ਰ ਦੀ ਬਣਾਈ ਹੋਈ ਸਵਾਸਾਂ ਦੀ ਮਾਲਾ ਆਸਰੇ ਚੱਲਣ ਵਾਲੀ, ਸੋਹਣੇ ਸੋਹਣੇ ਮੋਤੀ, ਨੈਣ ਨਕਸ਼ ਬੜੇ ਸੋਹਣੇ, ਹੱਥ ਪੈਰ ਬੜੇ ਸੋਹਣੇ ਤੇਰੇ, ਬੜਾ ਸੋਹਣਾ ਤੈਨੂੰ ਸਾਜਿਆ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ। ਪਰ ਉਲਟਾ ਕੰਮ ਹੋ ਗਿਆ, ਬਾਰ ਬੇਵਸਥਾ ਤੁਜਾ ਪਿਆਰਾ ਦੁੱਧ, ਭਰ ਜੋਬਨ ਭੋਜਨ ਸੁੱਖ ਸੂਦ। ਫਿਰ ਰੋਟੀ ਚੰਗੀ ਲੱਗਣ ਲੱਗ ਪਈ, ਪਹਿਲਾਂ ਦੁੱਧ ਚੰਗਾ ਲੱਗਦਾ ਸੀ, ਬਿਰਧ ਭਇਆ ਉੱਪਰ ਸਾਕ ਸਹਿਣ। ਆ ਫਿਰ ਰਿਸ਼ਤੇਦਾਰ ਕੁਟੰਬ ਝਮੇਲੇ ਬੜੇ ਨੇ ਜੀ, ਕਿੱਥੇ ਸਮਾਂ ਸੰਗਤ ਜੋਗਾ, ਮੁੱਖ ਪਿਆਓ ਬੈਠ ਕੋ ਦੈਣ। ਵੇਖ ਜਿਹੜਾ ਤੇਰੇ ਮੂੰਹ ਵਿੱਚ ਚੋਗਾ ਪਾਉਂਦਾ ਸੀ, ਜਦੋਂ ਤੇਰੇ ਕੋਲ ਮੰਗਣ ਦੀ ਵੀ ਸਮਰੱਥਾ ਨਹੀਂ ਸੀ, ਤੇਰੇ ਕੋਲ ਖਾਣ ਦੇ ਦੰਦ ਨਹੀਂ ਸੀ, ਮਾਂ ਦੇ ਉਧਰ ਵਿੱਚ ਤੈਨੂੰ ਰਾਖੀ ਕਰ ਰਿਹਾ ਪਾਲ ਰਿਹਾ ਸੀ, ਉਹ ਭੁੱਲ ਗਿਆ। ਉਹ ਸਾਹਿਬ ਕਹਿੰਦੇ ਇਸ ਸਰੀਰ ਨੂੰ ਮਾਲਾ ਵਾਂਗ ਪਰਮੇਸ਼ਰ ਨੇ ਪਰੋਇਆ ਹੈ।
ਟੂਟ ਜਾਏਗੋ ਸੂਤ ਬਾਪੂਰੇ, ਫਿਰ ਪਾਛੈ ਪੁੱਛ ਤੋ ਹੀ।
ਸੂਤ ਵਿੱਚੋਂ ਮਾਲਕ ਨੇ ਖਿੱਚ ਲੈਣਾ, ਜੋਤ ਖਿੰਚੈ ਢਹਿ ਢੇਰੀ ਹੋਏ, ਇਹ ਮਿੱਟੀ ਢੇਰੀ ਹੋ ਗਈ। ਮਾਲਾ ਉਹਨੇ ਪਰੋਈ, ਬੜੀ ਸੋਹਣੀ ਲੱਗ ਰਹੀ ਹੈ, ਤੇ ਤੂੰ ਮਾਲਾ ਨੂੰ ਵੇਖੀ ਜਾਂਦਾ, ਮਣਕਿਆਂ ਦੇ ਅੰਦਰ ਸੂਤ ਵੀ ਹੈ, ਸਾਹਾਂ ਦੀ ਲੜੀ ਸੂਤ ਹੈ, ਤੇ ਜਦੋਂ ਲੜੀ ਟੁੱਟ ਗਈ, ਇਹ ਬਿਖਰ ਜਾਣੇ ਮੋਤੀ, ਫਿਰ ਇਹ ਨਹੀਂ ਸੋਹਣੇ ਲੱਗਣੇ। ਫਿਰ ਗੁਰੂ ਸਾਹਿਬ ਜੀ ਨੇ ਮੌਤ ਚੇਤੇ ਕਰਵਾਈ ਸਾਧ ਸੰਗਤ, ਤਾਂ ਕਿ ਰੱਬ ਚੇਤੇ ਆਵੇ। ਸਨਮਾਨਯੋਗ ਸਿੰਘ ਸਾਹਿਬ, ਗਿਆਨੀ ਮੱਲ ਸਿੰਘ ਜੀ ਹੋਰਾਂ ਨੇ 14 ਕਿਤਾਬਾਂ ਲਿਖੀਆਂ, 14 ਗ੍ਰੰਥ ਲਿਖੇ ਨੇ ਸਾਧ ਸੰਗਤ। ਇਹ ਕੌਮ ਦੇ ਧੰਨ ਭਾਗ ਨੇ ਕਿ ਸੱਚਖੰਡ ਹਰਿਮੰਦਰ ਸਾਹਿਬ ਦੇ ਵਿਦਵਾਨ ਹੈਡਗ੍ਰੰਥੀ ਸਾਹਿਬ, 14 ਪੁਸਤਕਾਂ ਉਹਨਾਂ ਲਿਖੀਆਂ। ਅਤੇ ਉਹਦੇ ਅੰਦਰ ਮੈਂ ਪੜ੍ਹ ਰਿਹਾ ਸੀ ਉਹਨਾਂ ਦੇ ਗ੍ਰੰਥ ਦੇ ਅੰਦਰ ਇੱਕ ਦਿਨ, ਕਿ ਬਾਬਾ ਬੁੱਢਾ ਜੀ ਦੇ ਜੀਵਨ ਦੀ ਉਹਨਾਂ ਨੇ ਵਿਥਿਆ ਦਾ ਜ਼ਿਕਰ ਕੀਤਾ ਕਿ ਬਾਲ ਵਰੇਸ, ਇਹ ਗੁਰੂ ਨਾਨਕ ਸਾਹਿਬ ਜੀ ਦਾ ਸੰਗ ਕਰਿਆ ਕਰਨ, ਸਮਾਧੀ ਲੱਗਿਆ ਕਰੇ, ਕੀਰਤਨ ਲੀਨ ਹੋ ਕੇ ਸੁਣਿਆ ਕਰਨ, ਧਿਆਨ ਜੁੜ ਗਿਆ। ਅਤੇ ਇੱਕ ਗੱਲ ਚੇਤੇ 'ਚ ਰੱਖਿਓ, ਜਦੋਂ ਤੁਹਾਡਾ ਧਿਆਨ ਗੁਰੂ ਵੱਲ ਹੋਵੇਗਾ, ਤਾਂ ਗੁਰੂ ਦਾ ਧਿਆਨ ਤੁਹਾਡੇ ਵੱਲ ਹੋ ਜਾਏਗਾ। ਸਤਿਗੁਰੂ ਜੀ ਦਾ ਧਿਆਨ ਵੀ ਇਸ ਬਾਲਕ ਵੱਲ ਹੋਇਆ, ਅਤੇ ਮਹਾਰਾਜ ਨੇ ਪੁੱਛਿਆ ਬੁਲਾ ਕੇ ਵੀ ਬਾਲਕ ਇਸ ਉਮਰ ਵਿੱਚ ਇੰਨਾ ਧਿਆਨ? ਕਹਿੰਦੇ ਜੀ ਮੌਤ ਚੇਤੇ ਆ ਗਈ। ਸੱਚੇ ਸਾਹਿਬ ਜੀ ਕਹਿਣ ਲੱਗੇ ਵੀ ਖੇਡਣ ਦੀ, ਕੁੱਦਣ ਦੀ, ਹੱਸਣ ਦੀ ਉਮਰ, ਇੱਥੇ ਤੇ 90-90 ਸਾਲ ਦਾ ਬਾਪੂ ਵੀ ਜਨਮ ਦਿਨ ਮਨਾ ਰਿਹਾ, ਮੌਤ ਦਾ ਦਿਨ ਕੋਈ ਨੀ ਚੇਤੇ ਕਰਦਾ ਗੁਰਮੁਖੋ। ਉਹ ਵੀ ਕਹਿੰਦਾ ਮੈਂ ਕੇਕ ਕੱਟਣਾ। ਮਹਾਰਾਜ ਕਹਿੰਦੇ ਵੀ ਤੈਨੂੰ ਕਿਵੇਂ ਚੇਤੇ ਆ ਗਈ? ਤੇ ਵੇਖੋ ਗੁਰਮੁਖੋ, ਪ੍ਰੇਰਨਾ ਕਿੱਥੋਂ ਮਿਲ ਜਾਂਦੀ ਹੈ? ਜੇ ਪ੍ਰੇਰਨਾ ਲੈਣੀ ਹੋਵੇ ਤੇ ਨਿਰਜਿੰਦ ਚੀਜ਼ਾਂ ਤੋਂ ਵੀ ਮਿਲ ਜਾਂਦੀ ਹੈ, ਤੇ ਜੇ ਨਹੀਂ ਲੈਣੀ ਤੇ ਗੁਰੂ ਦੀ ਗੋਦ 'ਚ ਬੈਠ ਕੇ ਵੀ ਖਾਲੀ ਚਲੇ ਜਾਵਾਂਗੇ। ਕਹਿੰਦੇ ਜੀ ਮੈਂ ਅੱਗ ਬਲਦੀ ਵੇਖੀ ਸੀ, ਲੱਕੜਾਂ ਬਲਦੀਆਂ ਵੇਖੀਆਂ ਸੀ, ਮਾਂ ਨੇ ਚੁੱਲ੍ਹੇ 'ਚ ਲੱਕੜਾਂ ਲਾਈਆਂ, ਛੋਟੀਆਂ ਪਹਿਲਾਂ ਬਲ ਗਈਆਂ, ਮੋਟੀਆਂ ਬਾਅਦ 'ਚ ਬਲੀਆਂ, ਤੇ ਮੈਨੂੰ ਸਮਝ ਆ ਗਈ ਵੀ ਕਾਲ ਵੀ ਅੱਗ ਦੀ ਤਰ੍ਹਾਂ, ਇਹਨੇ ਛੋਟਾ ਵੱਡਾ ਨਹੀਂ ਵੇਖਣਾ, ਪਤਾ ਨਹੀਂ ਅੰਤਲਾ ਜਵਾਨੀ ਦਾ ਸਮਾਂ ਆਉਣਾ ਕਿ ਨਹੀਂ ਆਉਣਾ, ਬੁਢੇਪੇ ਦਾ ਆਉਣਾ ਕਿ ਨਹੀਂ ਆਉਣਾ, ਉਹ ਮਨਾ ਜਿਹੜਾ ਸਮਾਂ ਹੈ ਇਹਨੂੰ ਤੇ ਸਫਲ ਕਰ ਲਾ। ਜਦੋਂ ਮੌਤ ਚੇਤੇ ਆ ਗਈ, ਉਦੋਂ ਫਿਕਰ ਪੈ ਗਿਆ ਵੀ ਕੁਛ ਤੇ ਕਮਾ ਲਾਂ, ਉਦੋਂ ਗਰਭ ਕਿੱਥੇ ਰਹਿ ਜਾਏਗਾ, ਹੰਕਾਰ ਕਿੱਥੇ ਰਹਿ ਜਾਏਗਾ, ਜਾਂ ਰਹਿਣਾ ਨਾ ਹੀ ਐਤ ਜੱਗ ਤਾਂ ਕਾਹਿਤ ਗਾਰ ਬਣੀ, ਕਾਹਦਾ ਹੰਕਾਰ ਕਰਦਾ ਫਿਰਦਾ, ਕਾਹਦੇ ਝਗੜੇ ਪਾ ਕੇ ਬੈਠਾ ਹੋਇਆ। ਸੋ ਮੇਰੇ ਸਤਿਗੁਰੂ ਜੀ ਕਹਿੰਦੇ ਵੀ ਪਿਆਰੇ ਗੁਰਸਿੱਖੋ, ਇਹ ਸੂਤ ਟੁੱਟ ਜਾਣਾ, ਅਤੇ ਇਹ ਦੇਹੀ ਦੇ ਮਣਕਿਆਂ ਰੂਪੀ ਸਾਰੀ ਜਿਹੜੀ ਇਹ ਜੋੜੇ ਹੋਏ ਨੇ ਨਾ ਅੰਗ, ਇਹ ਸਭ ਬਿਖਰ ਜਾਣਗੇ।
ਜਿਨਾ ਤੁਮ ਸਿਰਜੇ ਸਿਰਜ ਸਵਾਰੇ, ਤਿਸ ਧਿਆਵਾ ਹੋ ਦਿਨ ਰਹਿ ਨਹੀਂ।
ਆ ਹੈ ਮਕਸਦ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ। ਜਿਹਨੇ ਤੁਹਾਨੂੰ ਸਾਜਿਆ, ਜਿਨ੍ਹਾਂ ਨੇ ਸਾਜ ਕੇ ਸਵਾਰਿਆ ਸ਼ਿੰਗਾਰਿਆ, ਉਹਨੂੰ ਦਿਨ ਰਾਤ ਸਿਮਰੋ।
ਜਨ ਨਾਨਕ ਪ੍ਰਭ ਕਿਰਪਾ ਧਾਰੀ, ਮੈਂ ਸਤਿਗੁਰ ਓਟ ਗਹਿਹੀ।
ਇਹ ਕਿਰਪਾ ਕਹਿੰਦੇ ਮੇਰੇ ਉੱਤੇ ਕਿਰਪੀ ਕੀਤੀ ਮਹਾਰਾਜ ਨੇ। ਫੇ ਜਿਹੜਾ ਸਮਾਜ ਪਲਚਿਆ ਹੋਇਆ ਸੀ ਨਾ ਇੱਕ ਦੂਜੇ ਦੇ ਮੋਹ ਦੇ ਅੰਦਰ, ਬਹੁਤ ਬੁਰੀ ਤਰ੍ਹਾਂ ਪਲਚ ਚੁੱਕੇ ਆ ਸਾਧ ਸੰਗਤ। ਇਹ ਤਾਣਾ ਬਾਣਾ ਇੱਦਾਂ ਦਾ ਹੈ, ਆਹ ਮਹੀਨੇ ਦਾ ਆਰੰਭ ਹੋਇਆ ਸੀ, ਤੁਸੀਂ ਬਚਨ ਸੁਣਿਆ ਹੋਏਗਾ, ਵੈਸਾਖ ਧੀਰਨ ਕਿਉਂ ਵਾਢੀਆਂ। ਕਿੱਥੋਂ ਆਏਗਾ ਧੀਰਜ, ਜਿੰਨਾ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋ। ਪੁੱਤਰ ਕਲੱਤਰ ਨਾ ਸੰਗ ਧਨਾ, ਬਚਨ ਆਰੰਭ ਕੀਤਾ ਸੀ ਪੁੱਤਰ ਕਲੱਤਰ ਲੋਕ ਗ੍ਰਹਿ। ਜਿੰਨੇ ਵੀ ਸੰਬੰਧੀ ਨੇ, ਜੋ ਵੀ ਸਮਾਜ ਹੈ, ਇਹ ਸਭ ਵਕਤੀ ਸਾਂਝਾ ਨੇ। ਇਹ ਮੇਰੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ 12 ਮਾਹਾਂ ਦੇ ਅੰਦਰ ਕਿਰਪਾ ਕੀਤੀ। ਮਹਾਰਾਜ ਕਹਿੰਦੇ ਪੁੱਤਰ ਕਲੱਤਰ ਨਾ ਸੰਗ ਧਨਾ, ਹਰ ਅਵਨਾਸੀ ਉਹ ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ ਇੱਕ ਸਹਾਰ ਕੇ ਨਾਮ ਬਿਨ ਅੱਗੇ ਲਈਐ ਖੋਹ। ਪੁੱਤਰ ਕਲੱਤਰ ਨੂੰ ਛੱਡਣ ਦੀ ਲੋੜ ਨਹੀਂ, ਸਤਿਗੁਰ ਕੀ ਇਹ ਹੈ ਵਡਿਆਈ, ਪੁੱਤਰ ਕਲੱਤਰ ਵਿੱਚੇ ਗੱਤ ਪਾਈ। ਰਹਿਣਾ ਵਿੱਚੇ ਹੀ ਹੈ, ਪਰਿਵਾਰ ਦੇ ਵਿੱਚ ਹੀ ਰਹਿਣਾ, ਪਰ ਮੇਰੇ ਗੁਰੂ ਦੀ ਇਹ ਵਡਿਆਈ ਹੈ, ਜਦੋਂ ਗੁਰੂ ਦੇ ਚਰਨਾਂ ਨਾਲ ਜੁੜ ਜਾਵਾਂਗੇ ਨਾ ਸਾਧ ਸੰਗਤ, ਕੁਝ ਛੱਡ ਕੇ ਭੱਜਣ ਦੀ ਲੋੜ ਨਹੀਂ ਹੈ। ਇੱਥੇ ਰਹਿੰਦਿਆਂ ਹੋਇਆਂ ਗੁਰਪ੍ਰਸਾਦ ਜਿਨ੍ਹਾਂ ਲਿਵ ਲਾਗੀ ਤਿੰਨ ਵਿੱਚੇ ਮਾਇਆ ਪਾਇਆ, ਬਸ ਸੁਰਤ ਨੂੰ ਆਪਣੇ ਪਰਮੇਸ਼ਰ ਨਾਲ ਜੋੜ ਕੇ। ਆਹ ਜਿਹੜਾ ਗੁਰੂ ਦਾ ਗਿਆਨ ਹੈ ਨਾ, ਇਹ ਸਾਡੀ ਜ਼ਿੰਦਗੀ ਦੇ ਨਿਸ਼ਾਨੇ ਉਲੀਕਦਾ, ਰਾਹਾਂ ਪੱਧਰੀਆਂ ਕਰਦਾ, ਸਾਨੂੰ ਦੱਸਦਾ ਵੀ ਪਿਆਰਿਆ ਆਹ ਹੈ ਤੇਰੀ ਜ਼ਿੰਦਗੀ ਦਾ ਅਸਲੀ ਰਾਹ, ਇੱਧਰ ਨੂੰ ਤੁਰ। ਉਹ ਰੋਸ਼ਨੀ ਗੁਰੂ ਸਾਹਿਬ ਜੀ ਨੇ ਦਿਖਾ ਦਿੱਤੀ ਹੈ, ਹੱਥ ਵਿੱਚ ਦੀਵਾ ਦੇ ਦਿੱਤਾ, ਹੁਣ ਇਹਦੇ ਉੱਤੇ ਤੁਰਨਾ ਸਾਡਾ ਕਰਨਾ। ਕਿਤੇ ਇਹ ਨਾ ਹੋਵੇ ਵੀ ਹੱਥ ਦੀਪ ਕੂਏ ਪਰ ਹੈ। ਇੱਕ ਬੇਨਤੀ ਤੁਹਾਡੇ ਚਰਨਾਂ 'ਚ ਕਰਦਾ ਸਾਧ ਸੰਗਤ, ਜੇ ਦੋ ਕੁ ਪ੍ਰਤਿਗਿਆ ਕਮਿਟਮੈਂਟ ਆਪਣੇ ਸਤਿਗੁਰਾਂ ਨਾਲ ਕਰ ਲਈਏ ਵੀ ਸੱਚੇ ਪਾਤਸ਼ਾਹ ਇੱਕ ਤੇ ਪਾਪਾਂ ਦੀ ਕਮਾਈ ਮੇਰੇ ਘਰ ਨਹੀਂ ਆਏਗੀ, ਪਰਿਵਾਰ ਪਾਲਾਂਗਾ ਪਰ ਮੈਂ ਪਾਪਾਂ ਦੀ ਪੰਡ ਸਿਰ 'ਤੇ ਨਹੀਂ ਚੁੱਕਾਂਗਾ, ਇਹਨਾਂ ਵਾਸਤੇ ਕਾਹਦੇ ਲਈ ਪਾਪ ਕਰਾਂ ਮੈਂ, ਰਿਜਕ ਦੀ ਚਿੰਤਾ ਤੈਨੂੰ ਹੈ, ਮੈਂ ਤੇ ਆਪਣੇ ਫਰਜ਼ੀ ਨਿਭਾਉਣੇ। ਦੂਜੀ ਸਾਧ ਸੰਗਤ, ਜਿਹੜਾ ਸਮਾਜ ਦੇ ਅੰਦਰ ਅੱਜ ਉਹ ਪੱਧਰ ਮਚਿਆ, ਇਨਸਾਨ ਹੈਵਾਨ ਬਣ ਗਿਆ, ਆਪਣੀ ਅਸਲੀਅਤ ਨੂੰ ਅਸੀਂ ਭੁੱਲ ਗਏ ਹਾਂ, ਪਰਮੇਸ਼ਰ ਵਾਲੇ ਪਾਸੇ ਸੁਰਤ ਜੋੜਨ ਦੀ ਬਜਾਏ ਏਡਾ ਨਿਘਾਰ ਆ ਗਿਆ ਵੀ ਅੱਜ ਮੀਡੀਏ ਦੇ ਅੰਦਰ ਹਾਹਾਕਾਰ ਮਚੀ ਹੈ, ਦਿੱਲੀ ਵਰਗੀਆਂ ਘਟਨਾਵਾਂ ਮਨੁੱਖੀ ਆਤਮਾਵਾਂ ਨੂੰ ਝੰਜੋੜ ਰਹੀਆਂ। ਜਿੱਥੇ ਜਿੱਥੇ ਵੀ ਇਨਸਾਨੀ ਹਿਰਦੇ ਬਚਨ ਸੁਣ ਰਹੇ ਆ, ਮੈਂ ਬੇਨਤੀ ਕਰਦਾ ਇੱਕ ਇਹ ਵੀ ਪ੍ਰਤਿਗਿਆ ਕਰੀਏ ਕਿ ਸਤਿਗੁਰ ਜੀ ਤੇਰੇ ਹੁਕਮ ਨੂੰ ਪੱਲੇ ਬੰਨ੍ਹ ਕੇ ਨਾ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ, ਜਿਹੜਾ ਤੁਹਾਡਾ ਦਿੱਤਾ ਹੋਇਆ ਕਿਰਦਾਰ ਹੈ ਆਚਰਣ ਹੈ, ਤੁਹਾਡੀ ਟੇਕ ਲੈ ਕੇ ਅਸੀਂ ਉਹਨੂੰ ਵੀ ਉੱਚਾ ਸੁੱਚਾ ਕਰਾਂਗੇ, ਆਪਣੀ ਕਿਰਤ ਕਮਾਈ ਨੂੰ ਵੀ ਉੱਚਾ ਸੁੱਚਾ ਕਰਾਂਗੇ, ਤੇ 2 ਕਰੋੜ ਜਿਹੜੇ ਸਾਡੇ ਸਮਾਜ ਦੇ ਨੇ ਨਾ ਉਹ ਆਪਣੇ ਆਪ ਵੱਢੇ ਜਾਣਗੇ, ਇੱਕ ਰਿਸ਼ਵਤ ਖੋਰੀ ਖੋਰੀ ਬੇਈਮਾਨੀ ਮਿਲਾਵਟ ਤੇ ਦੂਜੀ ਆਚਰਣਹੀਨਤਾ, ਇਹ 2 ਚੀਜ਼ਾਂ ਨੇ ਸਾਡੇ ਸਮਾਜ ਨੂੰ ਨਰਕ ਬਣਾ ਦਿੱਤਾ। ਜਦੋਂ ਅਸੀਂ ਗੁਰੂ ਦੇ ਆਸ਼ੇ ਵਿੱਚ ਜੀਵਾਂਗੇ, ਸਰੀਰ ਇਹੀ ਰਹਿਣਾ, ਸਰੀਰ ਨਹੀਂ ਬਦਲਣਾ, ਅੱਖਾਂ ਦੀ ਤੱਕਣੀ ਬਦਲ ਜਾਏਗੀ, ਜ਼ੁਬਾਨ ਦੀ ਬੋਲੀ ਬਦਲ ਜਾਏਗੀ, ਕਦਮਾਂ ਦੀ ਰਵਾਨਗੀ ਬਦਲ ਜਾਏਗੀ, ਜੇਨ ਦੀ ਸੋਚ ਬਦਲ ਜਾਏਗੀ। ਗੁਰੂ ਦੀ ਮੱਤ ਨੇ ਇਹ ਬਦਲਾਅ ਸਾਡੇ ਅੰਦਰ ਲਿਆਉਣਾ, ਸੁਆਓ ਸਾਹਿਬਾਂ ਦੀ ਮੱਤ ਧਾਰਨ ਕਰੀਏ। ਆਖਰੀ ਬਚਨ ਇੱਕ ਵਾਰ ਫਿਰ ਪਿਆਰ ਸਹਿਤ ਸਰਵਣ ਕਰੋ ਜੀ।
ਜਿਨ੍ਹਾਂ ਤੁਮ ਸਿਰਜੇ ਸਿਰਜ ਸਵਾਰੇ, ਤਿਸ ਧਿਆਵਹੋ ਦਿਨ ਰਹਿਣੇਹੀ, ਜਨ ਨਾਨਕ ਪ੍ਰਭ ਕਿਰਪਾ ਧਾਰੀ, ਮੈਂ ਸਤਿਗੁਰ ਓਟ ਗਹਿਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।